ਜਿਨ੍ਹਾਂ ਨੇ ਨਿਰੰਕਾਰ ਦਾ ਧਿਆਨ ਕੀਤਾ ਹੈ ਤੇ ਨਾਮ ਜਪਿਆ ਹੈ। ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਜਿਨ੍ਹਾਂ ਨੇ ਵਾਹਿਗੁਰੂ ਦੀ ਬੰਦਗੀ ਕੀਤੀ, ਉੱਚਾ ਜੀਵਨ ਜੀਵਿਆ, ਉਹਨਾਂ ਦੇ ਮੂੰਹ ਸਦਾ ਖਿੜੇ ਹੋਏ ਉਜਲੇ ਆਨੰਦ ਨਾਲ ਭਰਪੂਰ ਨੇ ਤੇ ਸਾਰਾ ਹੀ ਜਗਤ ਆਪ ਮੁਹਾਰੇ ਹੀ ਉਹਨਾਂ ਦੇ ਅੱਗੇ ਨਮਸਕਾਰ ਕਰਦਾ ਝੁਕਦਾ ਹੈ। ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਭਈ ਨਵਨਿਧ ਖਰਚਿਓ ਖਾਓ। ਸਤਿਗੁਰੂ ਦੇ ਨਾਲ ਜੁੜਦਿਆਂ ਹੀ, ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਂਝ ਪਾਉਂਦਿਆਂ ਹੀ ਇਹ ਬੁੱਧੀ ਜਿਹੜੀ ਸੀ ਪਲਟ ਗਈ। ਉਲਟੀ ਦਾ ਅਰਥ ਤਬਦੀਲ ਹੋ ਗਈ, ਜ਼ਿੰਦਗੀ ਸਾਰੀ ਬਦਲ ਗਈ, ਪਲਟ ਗਈ, ਹੋਰ ਦੇ ਹੋਰ ਹੋ ਗਏ, ਮਾਨਸ ਤੋਂ ਦੇਵਤੇ ਹੋ ਗਏ, ਰੱਬ ਦਾ ਸਰੂਪ ਹੋ ਗਏ। ਨੌ ਨਿਧੀਆਂ ਬਰਕਤਾਂ ਨਾਮ ਦੇ ਖਜ਼ਾਨੇ ਮਿਲੇ, ਜਿਨ੍ਹਾਂ ਨੂੰ ਜਿੰਨਾ ਮਰਜ਼ੀ ਖਾਓ ਤੇ ਖਰਚੋ ਪਰ ਉਹਨਾਂ ਵਿਚ ਕਦੀ ਕਮੀ ਨਹੀਂ ਆਉਂਦੀ। ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਂ। ਉਹਨਾਂ ਗੁਰਮੁਖਾਂ ਦਾ ਧਿਆਨ ਜਿਹੜਾ ਨਿਜ ਘਰ ਵਿਚ ਟਿਕਿਆ ਰਹਿੰਦਾ, ਨਿਜ ਥਾਂ ਦੇ ਵਿਚ ਅੰਦਰ ਟਿਕਾਅ ਵਿਚ ਸੈਂਟਰ ਤੇ ਨਾਮ ਦੇ ਧਿਆਨ ਵਿਚ ਮਗਨ ਰਹਿੰਦਾ ਹੈ। ਅਠਾਰਾਂ ਪ੍ਰਕਾਰ ਦੀਆਂ ਤਾਕਤਾਂ ਤੇ ਸਿੱਧੀਆਂ ਉਹਨਾਂ ਦੇ ਪਿੱਛੇ ਫਿਰਦੀਆਂ ਨੇ ਔਰ ਅਰਦਾਸ ਕਰਦੀਆਂ ਨੇ ਸਾਡੀ ਵਰਤੋਂ ਕਰੋ। ਅਨਹਦ ਧੁਨੀ ਸਦ ਵੱਜਦੇ ਉਨਮਾਨ ਹਰ ਲਿਵਲਾਏ। ਉਹਨਾਂ ਦੇ ਅੰਦਰ ਇਕ ਅਨਹਦ ਧੁਨੀ, ਹੱਦ ਤੋਂ ਰਹਿਤ ਇਕ ਵਿਸ਼ੇਸ਼ ਪ੍ਰਕਾਰ ਦੀ ਧੁਨੀ ਹੈ ਜਿਹੜੀ ਵਜਾਇਆ ਨਹੀਂ ਵੱਜਦੀ। ਉਹ ਇਕ ਐਸਾ ਸਾਊਂਡ ਹੈ ਜਿਹੜਾ ਜਿਹਨੂੰ ਕਹਿ ਲਈ ਸਾਊਂਡ ਲੈਸ ਸਾਊਂਡ, ਜਿਹਦੇ ਵਿਚ ਜਿਹਨੂੰ ਵਜਾਇਆ ਨਹੀਂ ਜਾ ਰਿਹਾ ਪਰ ਉਹਨੂੰ ਮਾਣਿਆ ਜਾ ਰਿਹਾ। ਉਹ ਸਦਾ ਆਨੰਦ ਸਹਿਤ ਵੱਜਦੀ ਏ ਤੇ ਉਨ ਮਨ ਉੱਚੇ ਮਨ ਦੇ ਨਾਲ ਵਾਹਿਗੁਰੂ ਦੇ ਚਰਨਾਂ ਦੇ ਵਿਚ ਲਿਵ ਜੁੜੀ ਰਹਿੰਦੀ ਹੈ। ਨਾਨਕ ਹਰ ਭਗਤ ਤਿਨਾ ਕਹਿ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ। ਵਾਹਿਗੁਰੂ ਦੀ ਭਗਤੀ ਉਹਨਾਂ ਦੇ ਮਨ ਵਿਚ ਹੀ ਟਿਕ ਸਕਦੀ ਏ ਜਿਨ੍ਹਾਂ ਦੇ ਉੱਤੇ ਧੁਰੋਂ ਕਲਮ ਦੇ ਨਾਲ ਵਾਹਿਗੁਰੂ ਨੇ ਆਪ ਲਿਖ ਦਿੱਤਾ ਹੈ। ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਸੱਚੇ ਪਾਤਸ਼ਾਹ ਜੀ ਇੱਥੇ ਬਚਨ ਕਰ ਰਹੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਮੈਂ ਵਾਹਿਗੁਰੂ ਦਾ ਢਾਡੀ ਹਾਂ। ਢਾਡੀ ਦਾ ਮਤਲਬ ਹੁੰਦਾ ਹੈ ਗਾਉਣ ਵਾਲਾ। ਮੈਂ ਉਹਦੇ ਦਰ ਦਾ ਗਵਾਈਆਂ, ਮੈਂ ਉਹਦੇ ਦਰ ਤੇ ਆਇਆ ਹਰ ਪ੍ਰਭ ਖਸਮ ਕਾ। ਉਹਦੇ ਦਰ ਤੇ ਜਦੋਂ ਆਇਆ ਹਰ ਅੰਦਰ ਸੁਣੀ ਪੁਕਾਰ, ਮੈਂ ਬਾਹਰ ਬਹਿ ਕੇ ਉਹਨੂੰ ਜਦੋਂ ਗਾਇਆ ਤੇ ਉਹਦੇ ਅੰਦਰ ਆਵਾਜ਼ ਚਲੀ ਗਈ, ਉਹਨੇ ਅੰਦਰ ਆਵਾਜ਼ ਸੁਣ ਲਈ, ਢਾਡੀ ਮੁਖ ਲਾਇਆ ਤੇ ਉਹਨੇ ਦਰਵਾਜ਼ਾ ਖੋਲ ਕੇ ਸਾਹਮਣੇ ਖਲੋ ਕੇ ਦਰਸ਼ਨ ਦਿੱਤੇ ਤੇ ਮੁਖ ਲਾਇਆ ਭਾਵ ਸਾਹਮਣੇ ਹੋਏ। ਹਰ ਪੁੱਛਿਆ ਢਾਡੀ ਸਦਕੈ ਕਿਤੇ ਅਰਥ ਤੂੰ ਆਇਆ। ਫਿਰ ਉਸ ਵਾਹਿਗੁਰੂ ਨੇ ਦਰਵਾਜ਼ਾ ਖੋਲ ਕੇ ਮੂੰਹ ਲੱਗ ਕੇ ਜਦੋਂ ਪੁੱਛਿਆ ਬਈ ਭਾਈ ਤੂੰ ਕੌਣ ਏ, ਅੰਦਰ ਆ ਜਾ। ਹਰ ਪੁੱਛਿਆ ਢਾਡੀ ਸਦਕੈ ਦਾ ਮਤਲਬ ਅੰਦਰ ਸੱਦ ਲਿਆ। ਉਹਨੇ ਅੰਦਰ ਸੱਦ ਕੇ ਪੁੱਛਿਆ ਤੂੰ ਕਾਹਦੇ ਵਾਸਤੇ ਆਇਆ, ਤੈਨੂੰ ਕੀ ਚਾਹੀਦਾ, ਦੱਸ ਤੇਰੀ ਲੋੜ ਪੂਰੀ ਕਰਦੇ ਆ। ਕਹਿੰਦੇ ਨਿਤ ਦੇਵ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ। ਕਹਿੰਦੇ ਮੈਂ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਹੋਰ ਨਹੀਂ ਕੁਝ ਚਾਹੀਦਾ, ਜੇ ਤਰੁੱਠੇ ਹੋ ਤੇ ਇੱਕੋ ਹੀ ਦਾਨ ਦੇ ਦਿਓ, ਆਪਣੇ ਨਾਮ ਦਾ ਦਾਨ ਦੇ ਦਿਓ, ਬੰਦਗੀ ਦਾ ਦਾਨ ਦੇ ਦਿਓ, ਕਦੀ ਤੁਹਾਡੇ ਚਰਨਾਂ ਤੋਂ ਦੂਰ ਨਾ ਹੋਵਾਂ ਤੇ ਨਿਤ ਇਹ ਦਾਨ ਮੇਰੀ ਝੋਲੀ ਵਿਚ ਪਾਓ। ਹਰ ਦਾਤੈ ਹਰ ਨਾਮ ਜਪਾਇਆ ਨਾਨਕ ਪਹਿਨਾਇਆ। ਤੇ ਰੱਬ ਨੇ ਤਰੁੱਠ ਕੇ ਨਾਮ ਅੰਦਰ ਟਿਕਾ ਦਿੱਤਾ। ਹਰ ਦਾਤੇ ਨੇ ਨਾਮ ਜਪਾਇਆ ਪਹਿਨਾਇਆ, ਕਹਿਣ ਲੱਗੇ ਸਰੂਪਾ ਦਿੱਤਾ, ਇੱਜ਼ਤ ਦਿੱਤੀ ਸ਼ੁੱਧ। ਇੱਥੇ ਸ੍ਰੀ ਰਾਗ ਦੀ ਵਾਰ ਦੀ ਸਮਾਪਤੀ ਗੁਰੂ ਕਿਰਪਾ ਦੁਆਰਾ ਹੈ। ਅੱਗੇ ਭਗਤ ਬਾਣੀ ਦੇ ਸ੍ਰੀ ਰਾਗ ਦੇ ਕੁਝ ਸ਼ਬਦ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਇੱਕ ਹਨ, ਪੂਰੇ ਸਤਿਗੁਰੂ ਦੀ ਕਿਰਪਾ ਨਾਲ ਉਨ੍ਹਾਂ ਦੇ ਚਰਨਾਂ ਨਾਲ ਜੁੜੀਦਾ। ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕੈ ਘਰ ਗਾਵਣਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਥੇ ਭਗਤ ਕਬੀਰ ਜੀ ਦੀ ਬਾਣੀ ਅੰਕਿਤ ਕਰਦੇ ਨੇ ਤੇ ਨਾਲ ਹੁਕਮ ਕੀਤਾ ਇਸ ਬਾਣੀ ਨੂੰ ਕਿਹੜੇ ਰਾਗ ਵਿਚ ਗਾਉਣਾ। ਏਕ ਸਵਾਨ ਕੈ ਘਰ, ਏਕ ਸਵਾਨ ਕੈ ਘਰ ਦਾ ਮਤਲਬ ਕੀ ਏ? ਪਿੱਛੇ ਇੱਕ ਸ਼ਬਦ ਆਇਆ ਸੀ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ, ਕਹਿੰਦੇ ਜਿਵੇਂ ਉਹ ਸ਼ਬਦ ਗਾਇਆ ਸੀ ਇਸ ਕਬੀਰ ਜੀ ਦੇ ਸ਼ਬਦ ਨੂੰ ਉਸ ਤਰ੍ਹਾਂ ਗਾਉਣਾ ਹੈ। ਕਬੀਰ ਸਾਹਿਬ ਇੱਥੋਂ ਬਚਨ ਕਰਦੇ ਨੇ, ਕਹਿੰਦੇ ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਤਨਾ ਕੁਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਕਬੀਰ ਸਾਹਿਬ ਸੰਸਾਰ ਦੀ ਮੋਹ ਮਾਇਆ ਦਾ ਜ਼ਿਕਰ ਕਰ ਰਹੇ ਨੇ ਕਿ ਸੰਸਾਰ ਕਿਵੇਂ ਦਾ। ਇੱਥੇ ਜੇ ਤਾਂ ਦੂਜੀ ਨਜ਼ਰ ਨਾਲ ਵੇਖੋ ਤੇ ਇਹ ਲੱਗਦਾ ਸੰਸਾਰ ਕੋਈ ਬੱਚਾ ਵੱਡਾ ਹੋ ਰਿਹਾ, ਜੇ ਤੁਸੀਂ ਅਸਲੀਅਤ ਦ੍ਰਿਸ਼ਟੀ ਨਾਲ ਵੇਖੋ ਤੇ ਕੋਈ ਵੱਡਾ ਨਹੀਂ ਹੁੰਦਾ, ਸਗੋਂ ਜਿਉਂ ਜਿਉਂ ਉਮਰ ਲੰਘਦੀ ਛੋਟਾ ਹੋ ਰਿਹਾ। ਸਾਹਿਬ ਨੇ ਕਬੀਰ ਜੀ ਨੇ ਬਚਨ ਕੀਤੇ, ਭਗਤ ਜੀ ਨੇ ਫਰਮਾਇਆ, ਕਹਿੰਦੇ ਜਨਨੀ ਜਾਨਤ, ਜਨਨੀ ਦਾ ਅਰਥ ਹੈ ਮਾਂ, ਜਾਨਤ ਮੈਨੇ ਸਮਝਦੀ ਏ ਆਪਣੇ ਮਨੋਂ, ਸੁੱਤ ਵੱਡਾ ਹੋਤ ਹੈ, ਜਿਸ ਬੱਚੇ ਨੇ ਉਹਦੇ ਘਰ ਵਿਚ ਜਨਮ ਲਿਆ, ਇੱਕ ਸਾਲ ਦਾ ਹੋਇਆ ਸੀ, ਜਿੱਦਣ ਦੋ ਸਾਲਾਂ ਦਾ ਹੋ ਗਿਆ ਤੇ ਜਨਮ ਦਿਨ ਮਨਾ ਕੇ ਕਹਿੰਦੀ ਵੱਡਾ ਹੋ ਗਿਆ, ਦੋ ਸਾਲਾਂ ਦਾ ਹੋ ਗਿਆ, ਤਿੰਨ ਸਾਲਾਂ ਦਾ ਹੋ ਗਿਆ, ਕਹਿੰਦੇ ਸੁੱਤ ਵੱਡਾ ਹੋਤ ਹੈ ਇਹ ਸਮਝਦੀ ਹੈ, ਉਹ ਮਾਂ ਜਿਹੜੀ ਹੈ ਇਹ ਸਮਝਦੀ ਹੈ। ਕਹਿੰਦੇ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਪਰ ਇਹ ਗਿਆਨ ਨਹੀਂ ਉਹਨੂੰ ਕਿ ਇਸ ਬੱਚੇ ਦੀ ਜਿਹੜੀ ਉਮਰ ਹੈ ਨਾ ਉਹ ਤੇ ਦਿਨ ਦਿਨ ਕਰਕੇ ਸਗੋਂ ਘਟਦੀ ਏ, ਵੱਧਦੀ ਨਹੀਂ, ਅਵਧ ਮੈਨੇ ਹੈ ਉਮਰ ਘਟਦੀ ਜਾ ਰਹੀ ਏ। ਇੱਥੇ ਸਿਰਫ ਇਸ ਸ਼ਬਦ ਦੇ ਵਿਚ ਸੱਚ ਦਾ ਗਿਆਨ ਦਿੱਤਾ ਗਿਆ ਕਿ ਜੀਵਨ ਦੇ ਵਿਚ ਮਨੁੱਖ ਆਪਣੇ ਜੀਵਨ ਦੀ ਕੀਮਤ ਨੂੰ ਜਾਣ ਲਵੇ ਔਰ ਕਮਾਈ ਕਰੇ ਰੱਬ ਦੇ ਪਿਆਰ ਦੀ। ਉਹ ਮਾਂ ਕੀ ਕਰਦੀ ਏ ਮੋਹ ਵਿਚ ਭਰਮ ਵਿਚ ਪਈ ਹੋਈ, ਕਹਿੰਦੇ ਮੋਰ ਮੋਹਰ ਘਰ ਅਧਿਕ ਲਾਡ ਧਰ। ਉਹ ਕੀ ਕਰਦੀ ਏ, ਮੋਰ ਦਾ ਅਰਥ ਹੈ ਮੇਰਾ ਪੁੱਤਰ, ਮੇਰਾ ਪੁੱਤਰ ਇਸ ਤਰ੍ਹਾਂ ਕਹਿੰਦੀ, ਮੋਰ ਮੋਰ ਮੇਰਾ ਪੁੱਤਰ ਹੈ, ਮੇਰਾ ਪੁੱਤਰ ਹੈ, ਅਧਿਕ ਲਾਡ ਬੜੇ ਲਾਡ ਕਰਦੀ ਏ। ਪਰ ਕਹਿੰਦੇ ਭੇਖ ਭੇਖਤ ਹੀ ਜਮ ਰਾਓ ਹੱਸੈ। ਪਰ ਜਿੱਦਣ ਬੰਦੇ ਨੇ ਜਨਮ ਲਿਆ ਉਦਣ ਕੱਲਾ ਬੰਦਾ ਜਨਮ ਨਹੀਂ ਲੈਂਦਾ, ਨਾਲ ਉਹਦੀ ਮੌਤ ਉਸੇ ਟਾਈਮ ਜਨਮ ਲੈਂਦੀ ਏ, ਉਹ ਮੌਤ ਦੇ ਨਾਲ ਉਸੇ ਵੇਲੇ ਜਨਮ ਲੈ ਲਈ। ਉਹ ਮੌਤ ਵੇਖ ਕੇ ਹੱਸਦੀ ਏ ਵੀ ਕਮਲੀ ਮਾਂ ਇਹ ਕੀ ਕਰ ਰਹੀ ਏ, ਬੱਚਾ ਤੇ ਛੋਟਾ ਹੋ ਰਿਹਾ ਤੇ ਵੱਡਾ ਸਮਝ ਰਹੀ ਏ, ਇਹ ਸਾਰਾ ਕੁਝ ਕਿਉਂ ਹੁੰਦਾ ਹੈ? ਕਬੀਰ ਜੀ ਅੱਗੇ ਉਹਦਾ ਕਾਰਨ ਦੱਸਦੇ ਨੇ, ਕਹਿੰਦੇ ਐਸਾ ਤੈ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਇਆ ਹੈ ਮਾਇਆ। ਕਹਿਣ ਲੱਗੇ ਹੇ ਵਾਹਿਗੁਰੂ, ਚੰਗਾ ਤੂੰ ਭਰਮ ਵਿਚ ਪਰਦੇ ਵਿਚ ਸੰਸਾਰ ਨੂੰ ਤੋਰਿਆ, ਬੰਦੇ ਨੂੰ ਪਤਾ ਨਹੀਂ ਲੱਗਦਾ ਹੈ ਕਿ ਦੁਨੀਆਂ ਵਿਚ। ਕਹਿੰਦੇ ਕਿਵੇਂ ਬੁੱਝ ਸਕੇ ਵਿਚਾਰਾ ਇਹ ਜੀਵ ਜਦਕਿ ਮਾਇਆ ਦੇ ਭਰਮ ਦੇ ਵਿਚ ਮੋਹਿਆ ਗਿਆ ਹੈ, ਖਿੱਚਿਆ ਗਿਆ ਹੈ। ਰਹਾਓ, ਇਹ ਪਹਿਲਾ ਰਹਾਓ ਹੈ, ਇੱਕ ਦੂਜਾ ਰਹਾਓ ਇਸ ਸ਼ਬਦ ਵਿਚ ਇਹਦਾ ਜਵਾਬ ਦਿੱਤਾ ਗਿਆ ਕਿਵੇਂ ਇਸ ਭਰਮ ਤੋਂ ਜਾਗ ਸਕਦਾ ਹੈ। ਕਹਿੰਦੇ ਕਹਿਤ ਕਬੀਰ ਛੋੜ ਵਿਖਿਆ ਰਸ। ਹੇ ਕਬੀਰ, ਜੇ ਤੂੰ ਸਚਾਈ ਨੂੰ ਸਮਝਣਾ ਜਾਂ ਸਾਨੂੰ ਸਮਝਾਇਆ, ਇੱਥੇ ਵਿਕਾਰਾਂ ਦੇ ਰਸ ਛੱਡ ਦੇ, ਕਿਉਂਕਿ ਇਤ ਸੰਗਤ ਨੇ ਚੋ ਮਰਨਾ। ਇਹ ਸੰਗਤ ਵਿਸ਼ਿਆਂ ਵਿਕਾਰਾਂ ਦੇ ਵਿਚ ਨਿਸ਼ਚੇ ਕਰ ਲੈ ਚੰਗੀ ਤਰ੍ਹਾਂ ਕਿ ਇਥੋਂ ਤੂੰ ਮਰ ਜਾਣਾ, ਇਹ ਛੱਡਣੇ ਪੈਣੇ ਨੇ। ਰਮਈਆ ਜਪ ਹੋ ਪ੍ਰਾਣੀ ਅਨੰਤ ਜੀਵਨ ਬਾਣੀ, ਇਨ ਬਿਦ ਭਵ ਸਾਗਰ ਤਰਨਾ। ਹੇ ਪ੍ਰਾਣੀ, ਹੇ ਮਨੁੱਖ, ਜੇ ਤੂੰ ਸਦਕਾਲੀ ਆਨੰਦ ਚਾਹੁੰਦਾ ਤੇ ਰਮਈਆ ਨੂੰ ਜਪ, ਉਹਦਾ ਨਾਮ ਜਪਿਆ ਕਰ, ਤੈਨੂੰ ਅਨੰਤ ਜੀਵਨ ਵੱਡਾ ਜੀਵਨ ਮਿਲ ਜਾਏਗਾ, ਉਹ ਬਾਣੀ ਮਿਲੇਗੀ ਜਿਹੜੀ ਸਦਾ ਕਾਇਮ ਰਹਿੰਦੀ ਏ। ਇਸ ਤਰ੍ਹਾਂ ਭਵਜਲ ਨੂੰ ਤਰ ਜਾਈਦਾ ਹੈ। ਜਾਂ ਤੇ ਸੁਭਾਵ ਹੈ ਤਾਂ ਲਾਗੈ ਭਾਉ, ਪਰੇ ਦਾਤ ਤਾਂ ਮਿਲਦੀ ਏ ਜੇ ਵਾਹਿਗੁਰੂ ਨੂੰ ਚੰਗੇ ਲੱਗੀਏ ਤੇ ਅੰਦਰ ਪ੍ਰੇਮ ਜਾਗ ਪਵੇ। ਭਰਮ ਭੁਲਾਵਾ ਵਿੱਚੋਂ ਜਾਏ। ਅੰਦਰੋਂ ਜਿਹੜਾ ਭਰਮ ਦਾ ਅਗਿਆਨ ਦਾ ਪੜਦਾ ਨਾ ਤੇ ਉਹ ਅੰਦਰੋਂ ਟੁੱਟ ਜਾਏ ਤਾਂ ਇਹ ਦਾਤ ਮਿਲਦੀ ਏ। ਉਪਜੈ ਸਹਿਜ ਗਿਆਨ ਮਤ ਜਾਗੈ। ਜਦੋਂ ਅੰਦਰ ਮਨ ਸਹਿਜ ਵਿੱਚ ਟਿਕਾਵ ਵਿੱਚ ਚਲਾ ਜਾਏਗਾ ਤੇ ਅੰਦਰੋਂ ਗਿਆਨ ਰੂਪੀ ਮਤ ਦੀ ਪ੍ਰਗਟ ਹੋਏਗੀ, ਮਤ ਜਾਗ ਪਏਗੀ ਜਿਹੜੀ ਸੁੱਤੀ ਪਈ ਹੈ। ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਗੁਰੂ ਦੀ ਕਿਰਪਾ ਨਾਲ ਜਿਹੜਾ ਧਿਆਨ ਬਾਹਰ ਨੌ ਦੁਆਰਿਆਂ ਵਿਚੋਂ ਸੰਸਾਰ ਵਿਚ ਰੁਝਾ ਰਹਿੰਦਾ ਸੀ, ਅੰਦਰ ਨਾਮ ਦੀ ਧੁਨ ਵਿਚ ਲਿਵ ਲੱਗ ਗਈ। ਹਿਤ ਸੰਗਤ ਨਾਹੀ ਮਰਨਾ। ਹੁਣ ਇਸ ਨਾਮ ਦੀ ਸੰਗਤ ਵਿਚ ਕਦੀ ਮੌਤ ਨਹੀਂ। ਪਹਿਲਾਂ ਤੇ ਕਿਹਾ ਸੀ ਨਾ ਵੀ ਮੌਤ ਆ ਰਹੀ, ਦੋਵੇਂ ਚੀਜ਼ਾਂ ਕਹੀਆਂ ਨੇ ਵੀ ਬੱਚਾ ਛੋਟਾ ਹੋ ਰਿਹਾ। ਇੱਥੇ ਦੱਸਦੇ ਨੇ ਬੰਦਾ ਮੌਤ ਤੋਂ ਕਿਵੇਂ ਬਚ ਸਕਦਾ। ਕਹਿੰਦੇ ਨਾਮ ਨਾਲ ਜੁੜ ਜਾ, ਇਤ ਸੰਗਤ ਨਾ ਹੀ ਮਰਨਾ, ਫਿਰ ਪਰਤ ਕੇ ਮਰਨਾ ਨਹੀਂ ਪਏਗਾ। ਕਿਵੇਂ? ਕਹਿੰਦੇ ਹੁਕਮ ਪਛਾਣ ਤਾਂ ਖਸਮੈ ਮਿਲਣਾ। ਜਦੋਂ ਉਸ ਵਾਹਿਗੁਰੂ ਦੇ ਹੁਕਮ ਵਿਚ ਜੁੜ ਜਾਈਦਾ, ਨਾਮ ਵਿਚ ਜੁੜ ਜਾਈਦਾ ਤਾਂ ਖਸਮ ਨੂੰ ਮਿਲ ਪਈਦਾ ਤੇ ਸਦਕਾਲੀ ਜੀਵਨ ਮਿਲ ਜਾਂਦਾ। ਰਹਾਉ ਦੂਜਾ ਸ੍ਰੀ ਰਾਗ ਤਿਰਲੋਚਨ ਕਾ। ਭਗਤ ਤਿਰਲੋਚਨ ਜੀ ਦਾ ਅਗਲਾ ਸ਼ਬਦ ਸ੍ਰੀ ਰਾਗ ਵਿਚ ਮੌਜੂਦ ਹੈ। ਕਹਿੰਦੇ ਮਾਇਆ ਮੋਹ ਮਨ ਆਗਲੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ। ਇੱਥੇ ਕਿਉਂ ਲੁੱਟਿਆ ਗਿਆ ਜੀਵ, ਇੱਥੇ ਕਿਉਂ ਖੁਆਰ ਹੋਇਆ ਇੰਨਾ ਕੀਮਤੀ ਸਰੀਰ, ਜਿਹਦੇ ਵਿਚ ਅੰਮ੍ਰਿਤ ਪੀਣਾ ਸੀ, ਜਿਹਦੇ ਵਿਚ ਫੁੱਲ ਖਿੜਨੇ ਸਨ, ਇਹ ਕਿਉਂ ਬਣ ਗਿਆ ਇਕ ਸਵਾਹ ਦਾ ਢੇਰ? ਉਹਦਾ ਕਾਰਨ ਦੱਸਦੇ ਨੇ। ਕਹਿੰਦੇ ਜਨਮ ਲੈ ਕੇ ਮਾਇਆ ਦੇ ਮੋਹ ਇੰਨਾ ਇਹਦੇ ਵਿਚ ਭਰਿਆ ਹੋਇਆ, ਨੱਕੋ ਨੱਕ ਮਾਇਆ ਮੋਹ ਮਨ ਆਗਲੜਾ। ਆਗਲੜਾ ਦਾ ਮਤਲਬ ਭਰਿਆ ਹੋਇਆ, ਕੰਢਿਆਂ ਤੱਕ ਇਹਦੇ ਵਿਚ ਮਾਇਆ ਦਾ ਮੋਹ ਭਰਿਆ ਹੋਇਆ ਹੈ। ਪ੍ਰਾਣੀ, ਹੇ ਪ੍ਰਾਣੀ, ਤੇਰੇ ਅੰਦਰ ਮਾਇਆ ਦੀ ਖਿੱਚ ਕੰਢਿਆਂ ਤੱਕ ਭਰੀ ਹੋਈ ਹੈ, ਨੱਕੋ ਨੱਕ। ਕਹਿੰਦੇ ਜਰਾ ਮਰਨ ਭਉ ਵਿਸਰ ਗਿਆ। ਉਸ ਮਾਇਆ ਦੇ ਅੰਨੇਪਣ ਕਰਕੇ ਨਾ ਤੈਨੂੰ ਬੁਢੇਪਾ ਚਿੱਤ ਆਉਂਦਾ ਤੇ ਨਾ ਤੈਨੂੰ ਮੌਤ ਚੇਤੇ ਆਉਂਦੀ, ਭੁੱਲ ਗਿਆ ਹੈ। ਕੁਟੰਬ ਦੇਖ ਬਿਗਸੈ ਕਮਲਾ ਜਿਉ। ਆਪਣੇ ਪਰਿਵਾਰ ਨੂੰ ਵੇਖ ਕੇ ਤਾਂ ਤੂੰ ਕਮਲ ਦੇ ਫੁੱਲ ਵਾਂਗੂ ਖਿੜ ਜਾਣਾ। ਫਿਰ ਕਹਿੰਦੇ ਪਰ ਘਰ ਜੋ ਹੈ ਕਪਟ ਨਰਾ। ਇਥੋਂ ਤੱਕ ਤੂੰ ਸੀਮਤ ਨਹੀਂ ਰਹਿੰਦਾ, ਫਿਰ ਤੂੰ ਦੂਜਿਆਂ ਦੇ ਘਰ ਵੀ ਤੱਕਣਾ, ਉਧਰ ਵੀ ਵੇਖਣਾ। ਹੇ ਕਪਟ ਨਾਲ ਭਰੇ ਹੋਏ ਮਨੁੱਖ, ਪਰ ਤੈਨੂੰ ਪਤਾ ਨਹੀਂ ਦੂੜਾ ਆਯੋ ਹੇ ਜਮੈ ਤਣਾ। ਤੇਰੇ ਵੱਲ ਜਮਦੂਤ, ਤਣਾ ਦਾ ਅਰਥ ਪੁੱਤਰ। ਕਹਿੰਦੇ ਜਮਦੂਤ ਤੇ ਛੋਟੇ ਜਮਦੂਤ ਤੇਰੇ ਵੱਲ ਸਰਪੱਟ ਦੌੜੇ ਆ ਰਹੇ ਨੇ ਤੈਨੂੰ ਲੈਣ ਵਾਸਤੇ, ਮੌਤ ਭੱਜ ਕੇ ਤੇਰੇ ਵੱਲ ਆ ਰਹੀ ਏ। ਕਹਿੰਦੇ ਤਿੰਨ ਆਗਲੜੈ ਮੈਂ ਰਹਿਣ ਨਾ ਜਾਏ। ਉਹਨਾਂ ਦੇ ਅੱਗੇ ਅੱਜ ਤੱਕ ਕੋਈ ਖਲੋ ਨਹੀਂ ਸਕਿਆ, ਕਿਸੇ ਦੀ ਵਾਹ ਨਹੀਂ ਗਈ, ਪਰ ਤੈਨੂੰ ਮਾਇਆ ਦੇ ਮੋਹ ਵਿਚ ਰੱਬ ਭੁੱਲ ਚੁੱਕਾ। ਕੋਈ ਕੋਈ ਸਾਜਨ ਆਏ ਕਹੈ। ਪਰ ਇਹ ਗੱਲ ਵੀ ਜਿਹੜੀ ਉੱਤੇ ਲਿਖੀ ਏ ਵੀ ਮੌਤ ਆ ਰਹੀ ਏ, ਨਾਮ ਜਪੀਏ ਰੱਬ ਨਾਲ ਜੁੜ ਗਈ, ਕੋਈ ਕੋਈ ਵਿਰਲਾ ਵਿਰਲਾ ਸੱਜਣ ਇਹ ਗੱਲ ਸੋਚਦਾ। ਸਾਹਿਬ ਕਹਿੰਦੇ ਉਹ ਜਿਹੜਾ ਸੋਚ ਲੈਂਦਾ ਫਿਰ ਉਹ ਕੀ ਅਰਦਾਸ ਕਰਦਾ? ਉਹ ਅਰਦਾਸ ਕਰਦਾ ਮਿਲ ਮੇਰੇ ਬੀਠਲਾ ਲੈ ਬਾਹੜੀ ਬਲਾਏ। ਹੇ ਮੇਰੇ ਬੀਠਲ, ਹੇ ਮੇਰੇ ਵਾਹਿਗੁਰੂ, ਤੂੰ ਮੈਨੂੰ ਮਿਲ ਤੇ ਮੈਨੂੰ ਬਾਹੜੀ ਬਾਹੜੀ ਦਾ ਅਰਥ ਬਾਹਾਂ ਬੁਲਾਏ, ਮੇਰੇ ਦੋਵਾਂ ਪਾਸੇ ਬਾਹਾਂ ਪਾ ਕੇ ਤੇ ਜੱਫੀ ਪਾ ਕੇ ਮੈਨੂੰ ਮਾਇਆ ਵਿਚੋਂ ਕੱਢ ਲੈ। ਮਿਲ ਮੇਰੇ ਰਮਈਆ ਮੈਂ ਲੈ ਛਡਾਏ। ਹੇ ਮੇਰੇ ਵਾਹਿਗੁਰੂ ਜੀ, ਓ ਰਮਈਆ ਕਿਰਪਾ ਕਰੋ, ਮੈਨੂੰ ਇਹਨਾਂ ਜਮਾਂ ਤੋਂ ਛਡਾ ਲਓ, ਰਹਾਓ। ਅਨੇਕ ਅਨੇਕ ਭੋਗ ਰਾਜ ਵਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਪਇਆ। ਪਰ ਹੁੰਦਾ ਕੀ ਏ, ਕਈ ਤਰ੍ਹਾਂ ਦੇ ਭੋਗ ਭੋਗ ਕੇ ਨਾ ਰੋਜ਼ ਸ਼ਰਾਬਾਂ ਪੀਣੀਆਂ, ਕਬਾਬਾਂ ਖਾਣੀਆਂ, ਨੱਚਣਾ ਟੱਪਣਾ ਇਹ ਸਾਰਾ ਕੁਝ ਕਰਨਾ ਤੇ ਤਾਕਤਾਂ ਕੋਲ ਹੋਣੀਆਂ, ਵਾਹਿਗੁਰੂ ਭੁੱਲ ਗਿਆ। ਤੇ ਪ੍ਰਾਣੀ ਕੀ ਸੋਚਦਾ? ਬੰਦਾ ਸੋਚਦਾ ਕਿ ਸੰਸਾਰ ਸਾਗਰ ਪੈ ਅਮਰ ਪਇਆ, ਕਹਿੰਦੇ ਮਰਨਾ ਤੇ ਹੈ ਹੀ ਨਹੀਂ, ਦੁਨੀਆਂ ਤੇ ਇਸੇ ਤਰ੍ਹਾਂ ਹੀ ਚੱਲੀ ਜਾਣਾ ਜਿਵੇਂ ਹੁਣ ਰਹਿ ਰਹੇ। ਮਾਇਆ ਮੂਠਾ ਚੇਤ ਸੁਨਾਹੀ। ਮਾਇਆ ਦੇ ਵਿਚ ਠੱਗਿਆ ਹੋਇਆ ਕਦੀ ਰੱਬ ਨੂੰ ਚੇਤੇ ਨਹੀਂ ਕਰਦਾ। ਜਨਮ ਗਵਾਇਓ ਆਲਸੀਆ। ਹੇ ਆਲਸੀ ਮਨੁੱਖ, तू अपना बड़ा कीमती जीवन नाम जपन तो बिना गवा दिता है। तेन इस गल का पता ही नहीं कि बिखम घोर पंथ चालना प्राणी। तेन इस गल का इलम नहीं कि जदों ये शरीर छड़ के जाना है बड़े औखे राह ते अगे तुरना पैना। बिखम बिखम मैंने औखा, घोर बड़ा ही औखा पंथ रस्ते ते जदो चलेगा तुरेगा। हे प्राणी हे मनुख, रब सस तै ना परवेसन, उथे आ तेरे वाला सूरज नहीं उचड़ना, उथे तेरे वा तेरे वाले चंद्रमा दियां किरणा नहीं लभनियां। उस हनेरे विच तेनू तुरना पैना है, उथे सूरज ते चंद्रमा का कोई प्रवेश नहीं है। माया मोह तब बिसर गया, आ जिहड़ी माया दे मोह विच तू खुबा पिया ना, ए एक पल दे विच टुट जाना है। जां तजियले संसारं, जदों तू संसार नू तजेगा छड़ेगा। आज मेरा मन प्रगट भया है, पेखी अले धर्म राव। हुण जदों इस तरह दियां गल्लां कीतियां भगत त्रिलोचन जी ने, ते किसे नास्तिक ने आके कह दिता, किसी ने गल कह दिती भी की पता तुसी वेख्या भी है कि नहीं, ते कोलों कही जांदे हो, वो कहिंदे नहीं भाई अज मैं प्रगट रूप विच वेख्या, आज मेरे मन प्रगट पया, मैं वेख लिया। की वेख्या? पेखी अले धर्म राव, मैं धर्मराज नू वेख्या है। वो नहीं जे किसे नू छड़दा भावे कोई जाए, कहिंदे ता है कर दल करन महाबली। उथे जाके ना जेडे बड़े बड़े बाहां वाले सूरमे कहिंदे सानू ते हाथी नहीं पा सकदा कोई, बड़े बड़े लोकां नाल साडी गल तै है। उस थां ते धर्मराज दे अगे कर दल हथां दे नाल फड़ के मल देंदे ने, ओ दलदार ते दलना दल मल देंदे ने पापियां नू। करन महाबली वड्डे वड्डे बलां वालियां नू हथां दियां तलियां विच फड़ के दल देंदे ने, ओ एडे तगड़े जमदूत ने। कहिंदे तिने आग लड़ै मैं रहण न जाई, उन्हां दे अगे खलोना बड़ा औखा है, वड्डे वड्डियां दे पसीने छुट जांदे ने। कहिंदे जे को मुंह उपदेश करत है ताम बण तिण रतड़ार नारायणा। हुण हल किवें होवे, किवें पता लगे माया तेरी नहीं है ते गुजारे लई सी, किवें निकली इहदे विचों? कहिंदे जे कोई जुड़िया होया गुरमुख मैनू उपदेश करे ना, जे कोई आप जुड़िया होया मैनू, जे को मुंह उपदेश करत है ता मैनू ओ रमैया ओ वाहगुरु ओ नारायण नारायण वण तिण रतड़ा इन्हां रुखां विच बूटियां विच सारियां विच ओदा जलवा नजर आ जाए, मैं ओदे दर्शन कर लवां। ऐ जी तू आपे सब किछ जानदा, बदत तेर लोचन राम हैया। पर ए जड़ा उत्ते वाला ज्ञान है, भगत त्रिलोचन जी कहिंदे हे रमैया हे वाहगुरु ए सारी गल तू आप जानना है, मैं ता सिर्फ कहिए, सारियां गल्लां दा तेनू पता है। श्री राग भगत कबीर जीओ का, ए भगत कबीर जी दा श्री राग विच शब्द है। अचरज एक सुन हो रे पंडिया, अब किछ कह न जाई। किसे पंडित नू जिन्ने पुछया कबीर तू की केड़ा वेद पढ़िया ते केड़ा की किता किथों विद्या लई, कहिंदे असीं पढ़िया वाहिगुरू दा प्यार ओहदे नाल जुड़े आ, ते इक अचरज गल तू मेरे तो सुन। उस पंडित नू कहिंदे हे पंडित जी इक अचरज ज्ञान मेरे तो सुनो। ओ केड़ा ज्ञान है? कहिंदे अब किछ कहन न जाई। जे मैं ओनू पूरी तरह कहन लगा ते मेरे कोल ओनू कहन वास्ते शब्द नहीं लभदे। सुर नर गण गंधर्व जिन मोहे, त्रे भवन मेह खुली लाई। जिस वाहगुरु ने अपनी बड़ी जबरदस्त माया इत्थे भेजी है, ते उस माया दे नाल सुर मैने देवते, नर मैने मनुख, गण मैने गण गंधर्व देवतियां दे गाउण वाले, ये सारे ही उस माया ने अपने वल खिच ले, सारे मोहे गए ने। कहिंदे त्रे भवन मेखली लाई, मेखली कहिंदे ने तड़ागी, जिवें बच्चियां दे लक दे दुआले कोई सोने दी बना के ना जंजीरी जी लोक बन देंदे ने, यानी के बच्चे नू बंधन वाली चीज। त्रे भवन मेखली लाई रस्सी, कहिंदे ने उस वाहगुरु ने माया दी रस्सी दे नाल सारी दुनिया नू बन लिया, पर कबीर ओहदे तो छुट गया। अगे दसणगे ਕਿਵੇਂ ਉਹ ਕਿਹੜਾ ਤਰੀਕਾ? ਕਹਿੰਦੇ ਰਾਜਾ ਰਾਮ ਅਨਹਦ ਕਿੰਗੁਰੀ ਬਾਜੈ। ਕਬੀਰ ਜੀ ਕਹਿੰਦੇ ਹੇ ਪੰਡਿਤ ਜੀ, ਮੈਂ ਜਦੋਂ ਅੰਦਰ ਨਾਮ ਨਾਲ ਜੁੜਨਾ ਨਾ ਤੇ ਮੇਰੇ ਅੰਦਰ ਇੱਕ ਹੱਦ ਤੋਂ ਰਹਿਤ ਵਾਹਿਗੁਰੂ ਦਾ ਪਿਆਰ ਚੱਲ ਰਿਹਾ, ਇੱਕ ਸੰਗੀਤ ਵੱਜੀ ਜਾ ਰਿਹਾ, ਲਗਾਤਾਰ ਇੱਕ ਅਨਹਦ ਕਿੰਗਰੀ ਜੀ ਵੱਜਦੀ ਪਈ ਏ, ਇੱਕ ਆਵਾਜ਼ ਆ ਰਹੀ ਏ, ਉਹਦੀ ਸਮਝ ਨਹੀਂ ਆਉਂਦੀ, ਇਹਨਾਂ ਕੰਨਾਂ ਨਾਲ ਸੁਣੀ ਨਹੀਂ ਜਾਂਦੀ, ਪਰ ਫਿਰ ਵੀ ਮੈਂ ਉਹਨੂੰ ਸੁਣ ਰਿਹਾ। ਜਾਂ ਕੀ ਦਿਸ਼ਟ ਨਾਦ ਲਿਵ ਲਾਗੈ, ਜਦੋਂ ਉਸ ਨਾਦ ਤੇ ਉਸ ਆਵਾਜ਼ ਤੇ ਮੈਂ ਧਿਆਨ ਲਾਉਣਾ, ਆਪਣੀ ਦ੍ਰਿਸ਼ਟੀ ਲਾਉਣਾ ਤੇ ਮੇਰੀ ਉਹਦੇ ਤੇ ਲਿਵ ਲੱਗ ਜਾਂਦੀ ਏ, ਉਹੀ ਪਰਮਾਤਮਾ ਦਾ ਰਸਤਾ ਹੈ, ਉੱਥੇ ਮੇਰੀ ਲਿਵ ਜੁੜ ਜਾਂਦੀ। ਰਹਾਉ ਭਾਟੀ ਗਗਨ ਸਿੰਘਿਆ ਅਰ ਚੁੰਗਿਆ, ਕਣਕ ਕਲਸ਼ ਇੱਕ ਪਾਇਆ। ਕਬੀਰ ਜੀ ਕਹਿੰਦੇ ਮੈਂ ਇੱਕ ਨਸ਼ਾ ਪੀਤਾ, ਮੈਂ ਇੱਕ ਰਸ ਪੀਤਾ, ਉਹ ਕਿਵੇਂ ਬਣਦਾ? ਦੁਨੀਆਂ ਦਾ ਨਸ਼ਾ ਬਣਦਾ ਬਾਹਰਲੀ ਭੱਠੀ ਲਾ ਕੇ, ਪਰ ਇੱਥੇ ਮੈਂ ਉੱਥੇ ਬਾਹਰਲੀ ਭੱਠੀ ਨਹੀਂ ਲਾਈ। ਭਾਟੀ ਗਗਨ, ਗਗਨ ਦਾ ਅਰਥ ਹੈ ਸਿਰ, ਸਿਰ ਵਿਚਲੀ ਮਤ ਬੁੱਧੀ, ਉਹਨੂੰ ਮੈਂ ਭੱਠੀ ਬਣਾਇਆ। ਭਾਟੀ ਗਗਨ, ਸਿਰ ਵਿਚ ਪਈ ਹੋਈ ਮੈਂ ਗਗਨ ਨੂੰ ਉਸ ਭੱਠੀ ਬਣਾ ਲਿਆ। ਸਿੰਘਿਆ ਅਰ ਚੁੰਗਿਆ, ਸਿੰਘਿਆ ਤੇ ਚੁੰਗਿਆ ਦੋ ਨਾੜੀਆਂ ਨੇ, ਇਹ ਜਿਨ੍ਹਾਂ ਦੇ ਵਿਚ ਸੂਰਜ ਤੇ ਚੰਦਰਮਾ ਦੀ ਨਾੜੀ ਯੋਗੀਆਂ ਨੇ ਮੰਨੀ ਏ, ਪਰ ਇੱਥੇ ਸਿੰਘਿਆ ਤੇ ਚੁੰਗਿਆ ਨਾੜੀਆਂ ਜਿਹੜੀਆਂ ਨਾ, ਦੋ ਨਾਲੀਆਂ ਜਦੋਂ ਸ਼ਰਾਬ ਕੱਢਦੇ ਨੇ ਨਾ, ਉਸ ਭੱਠੀ ਨੂੰ ਦੋ ਨਾਲੀਆਂ ਲਾਉਂਦੇ ਨੇ, ਇੱਕ ਨਾਲੀ ਦੇ ਵਿਚੋਂ ਵਾਧੂ ਪਾਣੀ ਜਿਹੜਾ ਬੇਕਾਰ ਏ ਨਾ ਉਹ ਨਿਕਲ ਜਾਂਦਾ ਫੋਕ ਜਿਹੜਾ, ਤੇ ਇੱਕ ਦੇ ਵਿਚੋਂ ਅਸਲੀ ਅਰਕ ਜਿਹੜਾ ਸ਼ਰਾਬ ਨਿਕਲਦਾ। ਕਹਿਣ ਲੱਗੇ ਮੈਂ ਆਪਣੀ ਬੁੱਧੀ ਦੇ ਅੰਦਰ ਦੋ ਪ੍ਰਕਾਰ ਦੀ ਜਿਹੜੇ ਨਾਲੀਆਂ ਲਾਈਆਂ ਹੋਈਆਂ ਨੇ, ਇੱਕ ਦੇ ਵਿਚੋਂ ਤੇ ਬੁੱਧੀ ਦੇ ਵਿਚੋਂ ਬੇਕਾਰ ਦੇ ਜਿਹੜੇ ਖਿਆਲ ਨੇ, ਪਾਪਾਂ ਦੇ ਖਿਆਲ ਨੇ, ਬੁਰਿਆਈਆਂ ਦੇ ਖਿਆਲ ਨੇ, ਉਹਨਾਂ ਨੂੰ ਤੇ ਉਸ ਨਾਲੀ ਵਿਚੋਂ ਬਾਹਰ ਕੱਢੀ ਜਾਂਦਾ, ਤੇ ਇੱਕ ਦੇ ਵਿਚੋਂ ਜਿਹੜਾ ਤਾਤੇ ਨਾਮ ਦਾ ਉਹਨੂੰ ਮੈਂ ਇਕੱਠਾ ਕਰੀ ਜਾਂਦਾ ਅੰਦਰ, ਯਾਨੀ ਕਿ ਗੁਣ ਇਕੱਠੇ ਕਰੀ ਜਾਂਦਾ ਤੇ ਅਵਗਣਾਂ ਨੂੰ ਬਾਹਰ ਸਿੱਟੀ ਜਾਂਦਾ, ਗੁਣ ਮੈਂ ਅੰਦਰ ਇਕੱਠੇ ਕਰੀ ਜਾਂਦਾ, ਇਹ ਮੇਰੀ ਸਿੰਘਿਆ ਤੇ ਚੁੰਘਿਆ। ਕਹਿੰਦੇ ਕਣਕ ਕਲਸ਼ ਇੱਕ ਪਾਇਆ, ਇੱਕ ਸੋਨੇ ਦਾ, ਯਾਨੀ ਕਿ ਉੱਤਮ ਵਿਕਾਰਾਂ ਤੋਂ ਸ਼ੁੱਧ ਹੋਇਆ ਹੋਇਆ ਜਿਹੜਾ ਮੇਰਾ ਹਿਰਦਾ ਹੈ ਉਹ ਭਾਂਡਾ ਬਣ ਗਿਆ, ਤੇ ਉਹਦੇ ਵਿਚ ਸਾਰੇ ਗੁਣ ਜਿਹੜੇ ਨੇ ਮੇਰੀ ਬੁੱਧੀ ਦੇ ਵਿਚੋਂ ਦੀ ਉਹ ਫਿਲਟਰ ਹੋ ਕੇ ਝੂਠ ਬਾਹਰ ਨਿਕਲਦਾ ਜਾਂਦਾ ਤੇ ਸੱਚ ਅੰਦਰ ਟਿਕ ਗਿਆ ਹੈ। ਇਸ ਮੈਂ ਧਾਰ ਚੁਵੈ ਅਤ ਨਿਰਮਲ, ਰਸ ਮਹਿ ਰਸਨ ਚੁਆਇਆ। ਉਸ ਭੱਠੀ ਦੇ ਵਿਚੋਂ ਇੱਕ ਬੜੀ ਮਿੱਠੀ ਰਸ ਧਾਰ ਚੋ ਰਹੀ ਅੰਮ੍ਰਿਤ ਦੀ, ਜਦੋਂ ਗੁਣ ਅੰਦਰ ਹੋਣਗੇ ਅਵਗੁਣ ਨਾ ਹੋਣਗੇ ਅੰਦਰੋਂ ਰਸ ਨਹੀਂ ਆਉਣਾ ਸਰੀਰ ਦੇ ਵਿਚੋਂ, ਹੋਰ ਤੇ ਕੁਝ ਹੈ ਹੀ ਨਹੀਂ ਉਸ ਥਾਂ ਤੇ ਇਹ ਅਵਗਣਾ ਕਰਕੇ ਉਹ ਰਸ ਜਿਹੜਾ ਉਹ ਫਿੱਕਾ ਪੈ ਜਾਂਦਾ। ਜਦੋਂ ਅੰਦਰੋਂ ਅਵਗਣ ਸਾਰੇ ਕੱਢ ਦਿੱਤੇ, ਗੁਣ ਰੱਬ ਦੀ ਯਾਦ ਪਿਆਰ ਅੰਦਰ ਟਿਕ ਗਿਆ, ਉਹਦੇ ਵਿਚੋਂ ਇੱਕ ਤੇਜ਼ ਧਾਰ ਰਸ ਚੋ ਰਿਹਾ ਨਿਰਮਲ ਮੈਲ ਤੋਂ ਰਹਿਤ, ਉਸ ਰਸ ਦੇ ਵਿਚੋਂ ਹੋਰ ਰਸ ਚੋਈ ਜਾਂਦਾ। ਸਾਰਾ ਸਰੀਰ ਜਿਹੜਾ ਉਹ ਹੱਥ ਪੈਰ ਬਾਹਾਂ ਤੇ ਦਿਸਦੇ ਨੇ, ਬਸ ਰਸ ਹੀ ਰਸ ਦਿਸੀ ਜਾਂਦਾ, ਨੂਰ ਹੀ ਨੂਰ ਦਿਸੀ ਜਾਂਦਾ। ਇੱਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਕਬੀਰ ਜੀ ਕਹਿੰਦੇ ਹੈ ਪੰਡਿਤ ਜੀ ਇੱਕ ਗੱਲ ਹੋਰ ਬੜੀ ਅਨੂਪ ਬੜੀ ਵਧੀਆ ਬਣ ਗਈ। ਕਿਹੜੀ? ਕਹਿੰਦੇ ਮੈਂ ਆਪਣੇ ਸਵਾਸਾਂ ਨੂੰ ਪਿਆਲਾ ਬਣਾ ਲਿਆ। ਜਦੋਂ ਮੈਂ ਸਵਾਸ ਲੈਂਦਾ ਤੇ ਅੰਮ੍ਰਿਤ ਦੇ ਭਰ ਭਰ ਕੇ ਆਉਂਦੇ ਨੇ ਸਵਾਸ ਭਰ ਭਰ ਕੇ, ਇਹ ਬੜੀ ਹੈਰਾਨੀ ਵਾਲੀ ਗੱਲ ਬਣ ਚੁੱਕੀ ਹੈ। ਤੀਨ ਪਵਨ ਮੈਂ ਏਕੋ ਜੋਗੀ, ਕਹੋ ਕਵਨ ਹੈ ਰਾਜਾ। ਕਹਿੰਦੇ ਉਸ ਪਿਆਲੇ ਨੂੰ ਭਰ ਕੇ ਜਦੋਂ ਉਸ ਰਸ ਨੂੰ ਪੀਤਾ ਨਾ, ਤੇ ਮੈਂ ਇੰਨੇ ਨਸ਼ੇ ਵਿਚ ਚਲਾ ਗਿਆ ਜਿਵੇਂ ਇੱਕ ਸ਼ਰਾਬੀ ਸ਼ਰਾਬ ਪੀ ਕੇ ਗਲੀ ਵਿਚ ਨਿਕਲ ਕੇ ਕਹਿੰਦਾ ਹੈ ਕੋਈ ਪਿੰਡ ਵਿਚ ਮੇਰੇ ਸਾਹਮਣੇ ਆਉਣ ਵਾਲਾ। ਉੱਥੇ ਜਾ ਕੇ ਕਬੀਰ ਜੀ ਕਹਿੰਦੇ ਨੇ ਇਸ ਦੁਨੀਆਂ ਦੇ ਰਾਜਿਆਂ ਦੀ ਮੈਨੂੰ ਕੋਈ ਪਰਵਾਹ ਨਹੀਂ, ਕਹੋ ਕਵਨ ਹੈ ਰਾਜਾ। ਕਬੀਰ ਦੇ ਸਾਹਮਣੇ ਕਿਹੜਾ ਰਾਜਾ ਹੈ? ਕੋਈ ਸਾਹਮਣੇ ਆ ਕੇ ਵੇਖੇ, ਕਿਉਂਕਿ ਤੀਨ ਭਵਨ ਮੈਂ ਏਕੋ ਜੋਗੀ, ਉਹ ਇੱਕੋ ਰੱਬ ਰਾਜਾ ਜਿਹੜਾ ਮੇਰਾ ਉਹਦਾ ਰਸ ਮੈਂ ਪੀ ਲਿਆ ਜੋ ਤਿੰਨ ਭਵਨਾਂ ਵਿਚ ਵਸਿਆ ਹੋਇਆ। ਕਹਿੰਦੇ ਐਸੇ ਗਿਆਨ ਪ੍ਰਗਟਿਆ ਪੁਰਖੋਤਮ, ਕਹੋ ਕਬੀਰ ਰੰਗ ਰਾਤਾ। ਇਸ ਤਰ੍ਹਾਂ ਕਰਨ ਦੇ ਨਾਲ ਮੇਰੇ ਅੰਦਰ ਇੱਕ ਗਿਆਨ ਦਾ ਪ੍ਰਕਾਸ਼ ਹੋਇਆ, ਸੂਰਜ ਚੜ ਗਿਆ, ਉੱਤਮ ਗਿਆਨ ਵਿਵੇਕ ਬੁੱਧ ਜਾਗੀਏ, ਤੇ ਕਬੀਰ ਰੰਗ ਦੇ ਵਿਚ ਰੰਗੀਚ ਕੇ ਇਹਦੀ ਵਿਆਖਿਆ ਕਰਦਾ ਹੈ। ਔਰ ਦੁਨੀ ਸਭ ਭਰਮ ਭੁਲਾਨੀ ਮਨ ਰਾਮ ਰਸਾਇਣ ਮਾਤਾ। ਸਾਰੀ ਦੁਨੀਆਂ ਭਰਮਾਂ ਵਿਚ ਫਸ ਗਈ ਹੈ, ਬਸ ਕਬੀਰ ਨੇ ਪੀਤਾ ਤੇ ਉਹਦੀਆਂ ਅੱਖਾਂ ਖੁੱਲ ਗਈਆਂ ਨੇ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਉ ਕੀ। ਭਗਤ ਬੇਣੀ ਜੀ ਦਾ ਅੱਗੇ ਸ਼ਬਦ ਜਿਹੜਾ ਸ੍ਰੀ ਰਾਗ ਵਿਚ ਉਹਨਾਂ ਲਿਖਿਆ। ਕਹਿੰਦੇ ਪਹਿਰਿਆਂ ਕਹਿ ਘਰ ਗਾਵਣਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਕੀਦ ਕਰ ਰਹੇ ਨੇ ਗੁਰੂ ਕੇ ਸਿੱਖੋ, ਇਸ ਸ਼ਬਦ ਨੂੰ ਤੁਸੀਂ ਪਹਿਰਿਆਂ ਦੇ ਘਰ ਗਾਵਣਾ। ਪਹਿਰਿਆਂ ਦਾ ਘਰ ਕਿਹੜਾ? ਪਿੱਛੇ ਪਹਿਰੇ ਬਾਣੀ ਆਈ ਹੈ, ਪਹਿਰੇ ਉਹਦੇ ਵਿਚ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਾਇਆ ਗੁਰਬਾਸ, ਜਿਹੜੇ ਘਰ ਵਿਚ ਉਹ ਗਾਈਏ ਉਸ ਘਰ ਵਿਚ ਇਹਨੂੰ ਗਾਉਣਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਇੱਕ ਹਨ, ਪੂਰੇ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੇ ਨੇ, ਉਹਨਾਂ ਨਾਲ ਜੁੜੀਦਾ। ਰੇ ਨਾਰ ਗਰਭ ਕੁੰਡਲ ਜਾਵੇ ਆਸ਼ਤ ਉਰਦ ਧਿਆਨ ਲੇਵ ਲਾਗਾ। ਭਗਤ ਬੇਣੀ ਜੀ ਬੰਦੇ ਦੇ ਜਨਮ ਲੈਣ ਤੋਂ ਪਹਿਲਾਂ ਤੋਂ ਸ਼ੁਰੂ ਕਰਦੇ ਨੇ। ਵੇਖੋ ਜੋੜ ਕਿੰਨਾ ਹੈ। ਜੇ ਉਥੇ ਪਹਿਰਿਆਂ ਦੀ ਗੱਲ ਚੱਲੀ ਤੇ ਉਥੇ ਵੀ ਮਾਂ ਦੇ ਗਰਭ ਤੋਂ ਕੰਮ ਸ਼ੁਰੂ ਹੋਇਆ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਾਇਆ ਗਰਬਾਸ, ਤੇ ਇਥੇ ਵੀ ਗਰਭ ਤੋਂ ਗੱਲ ਸ਼ੁਰੂ ਕਰਦੇ ਨੇ। ਰੇ ਨਰ ਗਰਭ ਕੁੰਡਲ ਜਬ ਆਛਤ। ਹੇ ਮਨੁੱਖ, ਜਦੋਂ ਤੂੰ ਮਾਂ ਦੇ ਗਰਭ ਰੂਪੀ ਕੁੰਡਲ ਵਿਚ ਰਹਿੰਦਾ ਸੈ, ਗੋਲ ਥਾਂ ਤੇ ਰਹਿੰਦਾ ਸੈ, ਉਸ ਥਾਂ ਤੇ ਤੇਰਾ ਨਿਵਾਸ ਸੀ, ਉਦੋਂ ਤੂੰ ਕੀ ਕਰਦਾ ਸੀ? ਕਹਿੰਦੇ ਉਰਦ ਧਿਆਨ ਲਿਵ ਲਾਗਾ। ਉਥੇ ਤੇਰਾ ਧਿਆਨ ਉਰਦ ਉੱਚੇ ਥਾਂ ਤੇ ਸਿਰ ਵਿਚ ਲੱਗਾ ਹੋਇਆ ਸੀ। ਮਿਰਤਕ ਪਿੰਡ ਪਦ ਮਦਨਾ ਅਹਿਨਿਸ ਏਕ ਅਗਿਆਨ ਸੋ ਨਾਗਾ। ਉਥੇ ਤੇਰਾ ਜਿਹੜਾ ਪਿੰਡ ਹੈ ਨਾ ਸਰੀਰ, ਬਸ ਇਕ ਮਿੱਟੀ ਦਾ ਟੁਕੜਾ ਸੀ। ਨਾ ਤੈਨੂੰ ਪਤਾ ਸੀ ਮੈਂ ਕਿਹੜੇ ਅਹੁਦੇ ਤੇ ਬੈਠਾ, ਪਦ ਦਾ ਅਰਥ ਹੈ ਅਹੁਦਾ। ਨਾ ਪਤਾ ਸੀ ਮੈਂ ਸਰਪੰਚ ਆ ਕਿ MLA ਆ ਕਿ ਥਾਣੇਦਾਰ ਆ ਕਿ ਸਿਪਾਹੀ ਆ, ਇਹਦਾ ਕੋਈ ਪਤਾ ਨਹੀਂ ਸੀ ਅੰਦਰ। ਬਸ ਤੂੰ ਤੈਨੂੰ ਨਹੀਂ ਸੀ ਪਤਾ ਮੈਂ ਸਿੱਖ ਆ ਕਿ ਹਿੰਦੂ ਆ ਕਿ ਕੌਣ। ਮਿਰਤਕ ਪਿੰਡ, ਪਿੰਡ ਇੱਕ ਮਿੱਟੀ ਦਾ ਟੁਕੜਾ ਸੀ ਤੇਰਾ ਸਰੀਰ। ਪਦ ਮਦ ਨਾ, ਤੇ ਆਪਣੇ ਅਹੁਦੇ ਤੇ ਜਾਤ ਦਾ ਕੋਈ ਹੰਕਾਰ ਨਹੀਂ ਸੀ ਤੈਨੂੰ। ਅਹਿਨਿਸ ਏਕ, ਤੇਰਾ ਮਨ ਅਹਿਨਿਸ ਦਿਨ ਰਾਤ ਇੱਕ ਵਾਹਿਗੁਰੂ ਵਿਚ ਜੁੜਿਆ ਰਹਿੰਦਾ ਸੀ। ਅਗਿਆਨ ਸੋ ਨਾਗਾ, ਤੇ ਉਥੇ ਅਗਿਆਨ ਦਾ, ਨਾਗੇ ਦਾ ਮਤਲਬ ਏ ਕਮੀ। ਉਥੇ ਅਗਿਆਨ ਨਹੀਂ ਸੀ, ਉਥੇ ਗਿਆਨ ਸੀ ਲਗਾਤਾਰ। ਤੇ ਦਿਨ ਸੰਭਲ ਕਸ਼ਟ ਮਹਾਂ ਦੁੱਖ ਅਬ ਚੇਤੇ ਅਧਿਕ ਪਸਾਰਿਆ। ਕਹਿੰਦੇ ਭਲਿਆ ਕਦੀ ਉਹ ਦਿਨ ਵੀ ਚੇਤੇ ਕਰ ਲਿਆ ਕਰ ਜਦੋਂ ਪੁੱਠਾ ਲਮਕਦਾ ਸੈ ਤੇ ਅਰਦਾਸਾ ਕਰਦਾ ਸੈ ਜੀ ਇਥੋਂ ਕੱਢੋ ਮੈਨੂੰ, ਬੜਾ ਦੁੱਖ ਏ ਮਹਾਂ ਕਸ਼ਟ ਏ। ਪਰ ਹੁਣ ਜਨਮ ਲੈਣ ਤੋਂ ਬਾਅਦ ਤੂੰ ਬੜਾ ਵੱਡਾ ਚੌਧਰੀ ਬਣ ਕੇ ਬਹਿ ਗਿਆ। ਅਬ ਚਿਤ ਅਧਿਕ ਪਸਾਰਿਆ, ਬੜੇ ਪਸਾਰੇ ਕਰ ਲੈਣ। ਕਹਿੰਦੇ ਗਰਭ ਛੋੜ ਮ੍ਰਿਤ ਮੰਡਲ ਆਇਆ। ਤੂੰ ਉਥੋਂ ਮਾਂ ਦਾ ਗਰਭ ਛੱਡ ਕੇ ਹੁਣ ਮ੍ਰਿਤ ਮੰਡਲ ਧਰਤੀ ਤੇ ਆ ਗਿਆ। ਮ੍ਰਿਤ ਦਾ ਮਤਲਬ ਮਿੱਟੀ, ਇਥੇ ਮਿੱਟੀ ਦੇ ਮੰਡਲ ਤੇ ਆ ਗਿਆ। ਕਹਿੰਦੇ ਤਉ ਨਰ ਹਰ ਮਨੋ ਵਿਸਾਰਿਆ, ਇਥੇ ਮਾਇਆ ਦੇ ਮੂੰਹ ਵਿਚ ਤੂੰ ਰਚਨ ਹਰ ਵਾਹਿਗੁਰੂ ਨੂੰ ਭੁਲਾ ਦਿੱਤਾ। ਫਿਰ ਪਛਤਾਵੇਂਗਾ ਮੂੜਿਆ, ਤੂੰ ਕਵਨ ਕੁਮਤ ਭ੍ਰਮ ਲਾਗਾ। ਹੇ ਮੂਰਖ ਮਨੁੱਖ, ਇਹ ਸਮਾਂ ਲੰਘ ਜਾਣ ਤੇ ਤੈਨੂੰ ਬੜਾ ਪਛਤਾਉਣਾ ਪੈਣਾ, ਕਿਉਂਕਿ ਤੂੰ ਕਿਹੜੀ ਭੈੜੀ ਕੁਮਤ ਦੇ ਵਿਚ, ਕਿਹੜੀ ਭੈੜੀ ਮਤ ਤੇ ਭਰਮ ਦੇ ਵਿਚ, ਅਗਿਆਨ ਵਿਚ ਲੱਗ ਗਿਆ ਹੈ। ਅਕਾਲ ਪੁਰਖ ਨੂੰ ਤੂੰ ਚੇਤੇ ਕਰਨਾ ਛੱਡ ਦਿੱਤਾ ਹੈ। ਕਹਿੰਦੇ ਚੇਤ ਰਾਮ ਨਾਹੀ ਜਮਪੁਰ ਜਾਹੇਗਾ। ਜਾਂ ਤੇ ਰੱਬ ਨੂੰ ਚੇਤੇ ਕਰਿਆ ਕਰ, ਨਹੀਂ ਤੇ ਜਮਾਂ ਦੇ ਵਸ ਪੈ ਜਾਏਗਾ, ਜਮਪੁਰ ਜਾਏਗਾ। ਜਨ ਵਿਚਰੇ ਅਨੁਰਾਧਾ, ਹੇ ਮਨੁੱਖ ਤੂੰ ਤੇ ਉਸ ਤਰ੍ਹਾਂ ਦੇ ਬੰਦੇ ਵਾਂਗ ਵਿਚਰ ਰਿਹਾ ਜਿਹੜਾ ਅਮੋੜ ਹੋਵੇ। ਅਨੁਰਾਧਾ ਦਾ ਮਤਲਬ ਕਿਸੇ ਦਾ ਰੋਕਿਆ ਰੁਕੇ ਨਾ, ਤੂੰ ਤੇ ਮੂੜੀ ਹੈ ਮੂਰਖ ਹੈ ਰਹਾਉ। ਕਹਿੰਦੇ ਬਾਲ ਵਿਨੋਦ ਚਿੰਦ ਰਸ ਲਾਗਾ। ਬਾਲ ਉਮਰ ਵਿਚ ਬਸ ਖੇਡਣ ਮੱਲਣ ਦੀ ਆਦਤ ਸੀ ਤੇਰੀ, ਰਸਾਂ ਨੂੰ ਖਾਣਾ ਇਹਦੇ ਵਿਚ ਫਸਿਆ ਹੋਇਆ ਸੈ। ਖਿਨ ਖਿਨ ਮੋਹੇ ਵਿਆਪੈ, ਖਿਣ ਖਿਣ ਤੈਨੂੰ ਮਾਤਾ ਪਿਤਾ ਦਾ ਮੋਹ, ਭਰਾਵਾਂ ਭੈਣਾਂ ਦਾ ਮੋਹ ਵਿਆਪਦਾ ਰਿਹਾ। ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਤਉ ਪੰਚ ਪ੍ਰਗਟ ਸੰਤਾਪੈ। ਕਹਿੰਦੇ ਨੇ ਅੰਮ੍ਰਿਤ ਦੇ ਭੁਲੇਖੇ ਵਿਚ ਤੂੰ ਜ਼ਹਿਰ ਖਾਂਦਾ ਰਿਹਾ, ਭਾਵ ਨਾਮ ਤੋਂ ਬਿਨਾਂ ਬੜੇ ਰਸ ਪੀਤੇ, ਰੱਜ ਰੱਜ ਕੇ ਖਾਧਾ, ਬੜੇ ਰਸ ਪੀਤੇ, ਲੱਗਾ ਵੀ ਅੰਮ੍ਰਿਤ ਪਰ ਨਾਮ ਨਹੀਂ ਸੀ ਉੱਥੇ, ਬਾਣੀ ਨਹੀਂ ਸੀ, ਇਸ ਵਾਸਤੇ ਉਹ ਵਿਕਾਰ ਬਣ ਗਏ। ਚਾਖੀ ਖਾਧੇ ਤੇ ਪੰਚ ਵਿਕਾਰ ਕਾਮ ਆਦਿਕ ਪ੍ਰਗਟ ਹੋਣ ਲੱਗ ਪਏ, ਸੰਤਾਪ ਸ਼ੁਰੂ ਹੋ ਗਿਆ। ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਕਹਿੰਦੇ ਨੇ ਫਿਰ ਨਾ ਤੇਰੇ ਕੋਲ ਜਪ ਸੀ, ਪਾਠ ਤੂੰ ਕਰਦੇ ਨਹੀਂ ਸੀ, ਨਾ ਤੈਨੂੰ ਕੁਝ ਸਮਝਾਏ, ਜਿਹੜੇ ਪਹਿਲੇ ਸਾਨੂੰ ਵੀ ਡੁੱਬੇ ਪਏ ਸਨ ਉਹਨਾਂ ਕੀ ਦੱਸਣਾ ਸੀ, ਨਾ ਤੂੰ ਕਦੀ ਬਾਣੀ ਪੜ੍ਹੀ, ਨਾ ਤਪ ਕੀਤਾ, ਨਾ ਰਹਿਤ ਬੈਤ ਸੰਜਮ ਸਿੱਖੀ, ਨਾ ਚੰਗੇ ਕੰਮ ਕੀਤੇ, ਛੋਟ ਸੁਕ੍ਰਿਤ ਸੋਹਣੀ ਕਿਰਤ ਕਰਨੀ ਵੀ ਛੱਡ ਦਿੱਤੀ। ਕਹਿਣ ਲੱਗੇ ਛੋੜ ਸੁਕ੍ਰਿਤ ਮਤ, ਰਾਮ ਨਾਮ ਨਾ ਆਰਾਧਿਆ, ਅਕਾਲ ਪੁਰਖ ਦੇ ਨਾਮ ਦੀ ਆਰਾਧਨਾ ਨਹੀਂ ਕੀਤੀ। ਪੁੱਛ ਲਿਆ ਕਾਮ ਕਾਲ ਮਤ ਲਾਗੀ, ਤੋ ਆਨ ਸਖਤ ਗੱਲ ਬੰਦਿਆ, ਕਹਿੰਦੇ ਜਦੋਂ ਹੋ ਗਿਆ ਨਾ 20 ਕੁ ਸਾਲਾਂ ਦਾ, ਤੇਰੇ ਵਿਚ ਕਾਮ ਦੀ ਵਾਸ਼ਨਾ ਉਛਾਲੇ ਮਾਰਨ ਲੱਗ ਪਈ, ਕਾਮੀ ਹੋ ਗਿਆ ਤੂੰ ਬਹੁਤ, ਕਾਮ ਦਾ ਕਾਲ ਤੇਰੀ ਮਤ ਨੂੰ ਲੱਗ ਗਿਆ, ਜੰਗਾਲ ਲੱਗ ਗਿਆ ਤੇਰੀ ਮਤ ਨੂੰ। ਕਹਿਣ ਲੱਗੇ ਤੋ ਘਰਦਿਆਂ ਨੇ ਸੋਚਿਆ ਵੀ ਹੁਣ ਇਹਦਾ ਵਿਆਹ ਕਰ ਦਈਏ, ਤੋ ਆਣ ਸਕਤ, ਸਕਤ ਦਾ ਅਰਥ ਇਸਤਰੀ ਲਿਆਂਦੀ ਤੇ ਉਹਦੇ ਗਲ ਨਾਲ ਤੈਨੂੰ ਬੰਨ ਦਿੱਤਾ। ਕਹਿੰਦੇ ਤਰੁਣ ਤੇਜ ਪਰਤਰੇ ਮੁਖ ਜੋ ਹੈ, ਪਰ ਤੇਰੇ ਵਾਸ਼ਨਾ ਦੀ ਹੱਦ ਬੰਨੀ ਅਜੇ ਵੀ ਨਹੀਂ, ਤੇਰੇ ਸਰੀਰ ਵਿਚ ਜਵਾਨੀ ਤੇ ਤਾਕਤ ਬੜੀ ਏ, ਨਾਮ ਵਾਲੇ ਪਾਸੇ ਤੇ ਲੱਗਾ ਨਹੀਂ। ਤਰੁਣ ਤੇਜ ਜਵਾਨੀ ਦੀ ਸ਼ਕਤੀ ਬੜੀ ਏ, ਪਰ ਕਰਦਾ ਕੀ ਏ, ਪਰਤਰੇ ਮੁਖ ਜੋ ਹੈ, ਦੂਜਿਆਂ ਦੀਆਂ ਇਸਤਰੀਆਂ ਦੇ ਮੂੰਹ ਤੂੰ ਵੇਖਣਾ, ਇਸ ਅਗਿਆਨ ਵਿਚ ਮੁੱਖ ਜੋ ਹੈ ਮੂੰਹ ਵੇਖਣਾ, ਪਰਤਰੇ ਪਰ ਇਸਤਰੀਆਂ ਦੇ। ਕਹਿੰਦੇ ਸਰ ਅਪਸ ਅਪਸਰ ਨਾ ਪਛਾਣਿਆ, ਤੂੰ ਯੋਗ ਤੇ ਅਯੋਗ ਥਾਂ ਵੀ ਨਹੀਂ ਵੇਖੀ, ਕੋਈ ਥਾਂ ਨਹੀਂ ਤੂੰ ਛੱਡਿਆ ਜਿੱਥੇ ਨਾ ਤੂੰ ਵੇਖਿਆ ਹੋਵੇ। ਉਨਮਤ ਕਾਮ ਮਹਾ ਵਿਖ ਭੁੱਲੈ, ਇਸ ਤਰ੍ਹਾਂ ਵਿਸ਼ਿਆਂ ਵਿਕਾਰਾਂ ਦੇ ਵਿਚ ਤੂੰ ਭੁੱਲ ਕੇ ਮਹਾਕਾਮੀ ਹੋ ਕੇ ਪੁੱਠੀ ਮਤ ਵਿਚ ਲੱਗ ਗਿਆ। ਪਾਪ ਪੁੰਨ ਨਾ ਪਛਾਣਿਆ, ਨਾ ਤੂੰ ਪਾਪ ਪੁੰਨ ਦੀ ਕਦੀ ਪਹਿਚਾਣ ਕੀਤੀ ਹੈ। ਸੁੱਤ ਸੰਪਤ ਦੇਖ ਇਹੋ ਮਨ ਗਰਬਿਆ, ਉਧਰੋਂ ਧੀਆਂ ਪੁੱਤਰ ਜਵਾਨ ਹੋ ਗਏ ਤੇ 4 ਪੈਸੇ ਮਾਇਆ ਦੇ, 4 ਕਿੱਲੇ ਜ਼ਮੀਨ ਵੀ ਬਣ ਗਈ, ਉਹਨੂੰ ਵੇਖ ਕੇ ਹੰਕਾਰੀ ਹੋ ਗਿਆ। ਰਾਮ ਹਿਰਦੈ ਤੇ ਖੋਇਆ, ਰੱਬ ਦੀ ਯਾਦ ਹਿਰਦੇ ਵਿਚੋਂ ਭੁੱਲ ਗਈ, ਪਰ ਹੁਣ ਕੀ ਕਰਦਾ, ਵੱਡਾ ਹੋ ਗਿਆ ਤੇ ਹੁਣ ਜਿਹੜੇ ਬਜ਼ੁਰਗ ਸਨ ਉਹ ਵੀ ਵੱਡੇ ਹੋ ਗਏ, ਜਿਨ੍ਹਾਂ ਨੇ ਪਾਲਿਆ ਸੀ ਨਾ ਉਹ ਵਿਚਾਰੇ ਮੰਜੇ ਤੇ ਬਹਿ ਗਏ, ਤੇ ਹੁਣ ਪਤਾ ਕੀ ਸੋਚਦਾ। ਅਵਰ ਮਰਤ ਮਾਇਆ ਮਨ ਤੋਲੇ, ਕਮਾਲ ਕਰ ਦਿੱਤੀ ਏ, ਕਹਿਣ ਲੱਗੇ ਵੈਸੇ ਤੇ ਕਹਿੰਦਾ ਵੀ ਮੇਰੇ ਮਾਤਾ ਪਿਤਾ ਨੇ, ਤੇ ਸੋਚਦਾ ਏ ਵੀ ਅਵਰ ਮਰਤ ਦੂਜਿਆਂ ਦੇ ਮਰਨ ਤੇ ਮਾਇਆ ਤੋਲਦਾ, ਬਾਪੂ ਦੀ ਮੌਤ ਹੋ ਗਈ ਏ ਅਜੇ ਉਹਦਾ ਭੋਗ ਵੀ ਨਹੀਂ ਪਿਆ ਤੇ ਉਹਦੀ ਮਾਇਆ ਵੰਡਣ ਵਾਸਤੇ ਪੁੱਤਰ ਆਪਸ ਵਿਚ ਲੜ ਵੀ ਪਏ। ਅਵਰ ਮਰਤ ਮਾਇਆ ਮਨ ਤੋਲੇ, ਕਹਿਣ ਲੱਗੇ ਉਸ ਬਜ਼ੁਰਗ ਨੇ ਜਿਹੜੇ 4 ਪੈਸੇ ਜਮ੍ਹਾਂ ਕਰਾਏ ਸਨ ਨਾ, ਉਹ ਵਿਚਾਰੇ ਦਾ ਭੋਗ ਵੀ ਨਹੀਂ ਪਿਆ ਤੇ ਤੁਸੀਂ ਮਾਇਆ ਨੂੰ ਤੋਲਣ ਲੱਗ ਪਏ। ਅਵਰ ਮਰਤ ਮਾਇਆ ਮਨ ਤੋਲੇ, ਇਹ ਇੱਕ ਘਿਨਾਉਣੀ ਕਾਰਵਾਈ ਅੰਦਰ ਦੀ ਲੋਭ ਦੀ, ਬਈ ਕਈ ਵਾਰੀ ਬੰਦਾ ਉਸ ਮਾਂ ਪਿਓ ਨੂੰ ਮਾਰਨਾ ਚਾਹੁੰਦਾ ਵੀ ਜਲਦੀ ਖਤਮ ਹੋਵੇ ਤੇ ਮੈਂ ਇਹਦਾ ਹਿੱਸਾ ਲਵਾਂ, ਇਹ ਉਹਦਾ ਗੱਲ ਕਰ ਰਹੇ ਨੇ। ਤੋ ਭਾਗ ਮੁਖ ਜਨਮ ਵਿਗੋਇਆ, ਬੜੇ ਵੱਡੇ ਭਾਗਾਂ ਵਾਲਾ ਤੇਰਾ ਜੀਵਨ ਸੀ ਜੇ ਤੂੰ ਨਾਮ ਜਪਦਾ, ਪਰ ਤੂੰ ਇਨ੍ਹਾਂ ਗੱਲਾਂ ਵਿਚ ਗਵਾ ਲਿਆ। ਕਹਿੰਦੇ ਪੁੰਡਰ ਕੇਸ਼ ਕੁਸਮ ਤੇ ਧੌਲੇ, ਕੁਸਮ ਕਹਿੰਦੇ ਨੇ ਫੁੱਲ ਨੂੰ, ਪੁੰਡਰ ਕੇਸ਼ ਉਹ ਕਮਲ ਦੇ ਫੁੱਲ ਜਿਹਨੂੰ ਚਿੱਟੇ ਫੁੱਲ ਲੱਗਦੇ ਨੇ, ਹੁਣ ਬੁਢੇਪਾ ਆ ਗਿਆ, ਉਸ ਚਿੱਟੇ ਫੁੱਲਾਂ ਤੋਂ ਵੀ ਤੇਰੇ ਵਾਲ ਚਿੱਟੇ ਹੋ ਗਏ ਤੇ ਬੁਢੇਪਾ ਆਇਆ। ਕਹਿੰਦੇ ਸ਼ਬਦ ਪਾਤਾਲ ਕੀ ਬਾਣੀ, ਜਦੋਂ ਬੋਲਦਾ ਨਾ ਆਵਾਜ਼ ਇਸ ਤਰ੍ਹਾਂ ਨਿਕਲਦੀ ਜਿਵੇਂ 7ਵੇਂ ਪਤਾਲ ਤੋਂ ਬੋਲਦਾ ਪਿਆ, ਖੂਹ ਵਿਚੋਂ ਆਵਾਜ਼ ਨਿਕਲਦੀ ਕੋ ਨਹੀਂ, ਆਵਾਜ਼ ਬੰਦ ਹੋ ਗਈ। ਇਹ ਹਾਲਾਤ ਹੁਣ ਇਹ ਸਾਰੀ ਜ਼ਿੰਦਗੀ ਗਵਾ ਲਈ ਇਸ ਤਰ੍ਹਾਂ। ਕਹਿੰਦੇ ਲੋਚਨ ਸ਼ਰਮੈ ਬੁੱਧ ਬਲ ਨਾਠੀ, ਲੋਚਨ ਦਾ ਅਰਥ ਅੱਖਾਂ, ਸ਼ਰਮੈ ਮੈਨੇ ਚੋਂਦੀਆਂ ਨੇ, ਅੱਖਾਂ ਵਿਚੋਂ ਪਾਣੀ ਚੋਈ ਜਾਂਦਾ, ਨਜ਼ਰ ਘੱਟ ਗਈ ਏ। ਬੁੱਧ ਬਲ ਨਾਠੀ, ਬੁੱਧੀ ਦਾ ਬਲ ਖਤਮ ਹੋ ਗਿਆ, ਚੀਜ਼ਾਂ ਯਾਦ ਨਹੀਂ ਰਹਿੰਦੀਆਂ। ਤਾਂ ਕਾਮ ਪਵ ਸਮਾਧਾਨੀ, ਪਰ ਕਹਿੰਦੇ ਨੇ ਹੁਣ ਬਣੇ ਕੀ, ਸਾਰੀ ਉਮਰ ਜਿਹੜਾ ਕਮਾਇਆ ਸੀ ਨਾ, ਕਾਮ ਵਾਸ਼ਨਾ ਦੀ ਮਧਾਣੀ ਅਜੇ ਵੀ ਮਨ ਵਿਚ ਪਈ ਹੋਈ, ਸਰੀਰ ਭਾਵੇਂ ਜਵਾਬ ਦੇ ਗਿਆ ਪਰ ਅੰਦਰੋਂ ਕਾਮ ਨਹੀਂ ਗਿਆ ਉਹਦੀ ਮਧਾਣੀ ਮਨ ਵਿਚ ਅਜੇ ਵੀ ਚੱਲੀ ਜਾਂਦੀ ਏ ਇੰਨਾ ਬੰਦਾ ਡਿੱਗ ਪਿਆ ਇਸ ਸੰਸਾਰ ਦੇ ਵਿਚ ਤਾਂ ਤੇ ਬਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਨਾ ਇਸ ਤਰ੍ਹਾਂ ਮਨੁੱਖ ਦੀ ਬੁੱਧੀ ਦੇ ਉੱਤੇ ਜਦੋਂ ਵਿਕਾਰਾਂ ਦੀ ਬਾਰਿਸ਼ ਪੈਂਦੀ ਪਾਵਸ ਦੇ ਅਰਥ ਨੇ ਮੀਂਹ ਜਦੋਂ ਮਨੁੱਖ ਦੀ ਬੁੱਧੀ ਤੇ ਮਾਇਆ ਦਾ ਮੀਂਹ ਪਿਆ ਲਗਾਤਾਰ ਤੇ ਕਾਇਆ ਰੂਪੀ ਕਮਲ ਇਸ ਤਰ੍ਹਾਂ ਕੁਮਲਾ ਗਿਆ ਜਿਵੇਂ ਬਹੁਤਾ ਮੀਂਹ ਪਵੇ ਤੇ ਕਮਲ ਦੇ ਫੁੱਲ ਕਮਲਾ ਜਾਂਦੇ ਨੇ ਅਵਗਤ ਬਾਣ ਛੋੜ ਮ੍ਰਿਤ ਮੰਡਲ ਤਉ ਪਾਛੈ ਪਸ਼ੁਤਾਨਾ ਸਾਰੀ ਉਮਰ ਅਵਗਤ ਦਾ ਅਰਥ ਹੈ ਵਾਹਿਗੁਰੂ ਅਕਾਲ ਪੁਰਖ ਜਿਹਦੀ ਗਤੀ ਨਹੀਂ ਕੋਈ ਜਾਣ ਸਕਦਾ ਉੱਚਾ ਜਿਹਨੂੰ ਜਾਣਿਆ ਨਹੀਂ ਜਾ ਸਕਦਾ ਉਹਦੀ ਬਾਣੀ ਨੂੰ ਛੱਡ ਕੇ ਉਹਦੇ ਨਾਮ ਨੂੰ ਛੱਡ ਕੇ ਇਸ ਮ੍ਰਿਤ ਮੰਡਲ ਮ੍ਰਿਤਯੂ ਦੇ ਲੋਕ ਮਿੱਟੀ ਦੇ ਮੰਡਲ ਵਿਚ ਹੁਣ ਪਛਤਾਵੇ ਤੋਂ ਬਿਨਾਂ ਤੇਰੇ ਕੋਲ ਕੁਝ ਵੀ ਨਹੀਂ ਹੈ ਪਰ ਬੁੱਢਾ ਹੋ ਗਿਆ ਕਹਿੰਦੇ ਨਿਕੁਟੀ ਦੇਹ ਦੇਖ ਧੋਨੇ ਉਪਜੈ ਮਾਨ ਕਰਤ ਨਹੀਂ ਬੂਝੈ ਮੰਜੇ ਤੇ ਪਿਆ ਹੈ ਤੇ ਹੁਣ ਅੱਗੋਂ ਪੋਤਰੇ ਛੋਟੇ ਛੋਟੇ ਨੇ ਉਹ ਜਦੋਂ ਨੇੜੇ ਆਉਂਦਾ ਨਿਕੁਟੀ ਦੇਹ ਦਾ ਅਰਥ ਛੋਟੀਆਂ ਦੇਹਾਂ ਛੋਟੇ ਛੋਟੇ ਸਰੀਰ ਪੁੱਤਰ ਪੋਤਰੇ ਅੱਗੋਂ ਉਹਨਾਂ ਦੇ ਪੁੱਤਰ ਵੇਖ ਕੇ ਧੁਨ ਉਪਜੈ ਫਿਰ ਮੋਹ ਪੈਦਾ ਕਰਦਾ ਅੰਦਰੋਂ ਤੇ ਹੰਕਾਰ ਕਰਦਾ ਵੀ ਮੇਰੀ ਪਰਿਵਾਰ ਦੇ ਖਾਨਦਾਨ ਦੇ ਇੰਨੇ ਜੀ ਬਣ ਗਏ ਪਰ ਰੱਬ ਅਜੇ ਵੀ ਚੇਤੇ ਨਹੀਂ ਗਿਆਨ ਨਹੀਂ ਉਹਦੇ ਵਿਚ ਆਇਆ ਕਹਿੰਦੇ ਲਾਲਚ ਕਰੈ ਜੀਵਨ ਪਦ ਕਾਰਨ ਅਜੇ ਵੀ ਹੋਰ ਲੰਮਾ ਜਿਉਣਾ ਚਾਹੁੰਦਾ ਲਾਲਚ ਕਰਦਾ ਵੀ ਹੋਰ ਲੰਮੇ ਸਾਲ ਜੀਵਾਂ ਲੋਚਨ ਕਛੂ ਨਾ ਸੂਝੈ ਪਰ ਅੱਖਾਂ ਨਾਲ ਅਜੇ ਵੀ ਨਹੀਂ ਉਹਨੂੰ ਗਿਆਨ ਆਇਆ ਵੀ ਇਹ ਸਰੀਰ ਨੂੰ ਹੋਰ ਕਿੰਨਾ ਕੁ ਚਿਰ ਤੂੰ ਚਲਾ ਲਏਗਾ ਬੰਦਗੀ ਤੋਂ ਬਿਨਾਂ ਰਿਹਾ ਹੈ ਥਾਕਾ ਤੇਜ ਉਡਿਆ ਮਨ ਪੰਖੀ ਘਰ ਆਂਗਣ ਨਾ ਸੁਖਾਈ ਇਹ ਉਹ ਅਵਸਥਾ ਆ ਗਈ ਜਿੱਥੇ ਇੱਕ ਬਜ਼ੁਰਗ ਸਰੀਰ ਦੀ ਆਖਰੀ ਅਵਸਥਾ ਤੇ ਆ ਜਾਂਦਾ ਨਾਮ ਤੋਂ ਬਿਨਾਂ ਸਰੀਰ ਦਾ ਤੇਜ ਸ਼ਕਤੀ ਘੱਟ ਗਈ ਅੱਖਾਂ ਦੀ ਨਜ਼ਰ ਗਈ ਕੰਨਾਂ ਦਾ ਸੁਣਨਾ ਘੱਟ ਗਿਆ ਪੈਰਾਂ ਤੋਂ ਚੱਲਣਾ ਉੱਠਿਆ ਜਾਂਦਾ ਨਹੀਂ ਪਰ ਜਿਹੜਾ ਮਨ ਹੈ ਨਾ ਉਹਦੇ ਵਿੱਚ ਸੰਸਾਰ ਦੇ ਬੜੇ ਤਜਰਬੇ ਨੇ ਉਹ ਹੋਰ ਭੱਜਦਾ ਤੇ ਘਰ ਆਂਗਣ ਨਾ ਸੁਖਾਈ ਹੁਣ ਘਰ ਵਿੱਚ ਵੀ ਕਾਲਾ ਪੈਂਦਾ ਆਮ ਤੁਸੀਂ ਵੇਖੋਗੇ ਬਜ਼ੁਰਗ ਬੜੇ ਕਾਲੇ ਪੈਂਦੇ ਨੇ ਬੜੇ ਕਾਲੇ ਫਿਰ ਆਪਾਂ ਇਹ ਕਹਿ ਕੇ ਜਾਣ ਛਡਾਉਂਦੇ ਹਾਂ ਜੀ ਬੱਚੇ ਤੇ ਬਜ਼ੁਰਗ ਇੱਕੋ ਜਿਹੇ ਹੁੰਦੇ ਨੇ ਹੁਣ ਬਜ਼ੁਰਗ ਬੱਚਾ ਥੋੜੀ ਹੁੰਦਾ ਉਹ ਕਾਲਾ ਨਹੀਂ ਸੀ ਪੈਣਾ ਚਾਹੀਦਾ ਉਹ ਕਾਲਾ ਤਾਂ ਪੈਂਦਾ ਸਾਰੀ ਉਮਰ ਚੱਜ ਦਾ ਕੰਮ ਨਹੀਂ ਕੀਤਾ ਕੋਈ ਕੰਮ ਚੱਜ ਦਾ ਨਹੀਂ ਕੀਤਾ ਤੇ ਹੁਣ ਸਰੀਰ ਤੇ ਦੇ ਗਿਆ ਜਵਾਬ ਤੇ ਸਰੀਰ ਬੁੱਢਾ ਹੋ ਗਿਆ ਤੇ ਮਨ ਥੋੜੀ ਬੁੱਢਾ ਹੋਇਆ ਜੇ ਮਨ ਤੇ ਉਸੇ ਤਰ੍ਹਾਂ ਜਵਾਨ ਹੈ ਉਹਦੇ ਹੋਰ ਲੱਭਦਾ ਵੀ ਕੁਝ ਹੋਰ ਮਿਲ ਜਾ ਇਸ ਹਾਲਤ ਵਿੱਚ ਜਦੋਂ ਸਰੀਰ ਕੰਮ ਨਹੀਂ ਦਿੰਦਾ ਤੇ ਹੋਰ ਅੰਦਰ ਦੁੱਖ ਪੈਦਾ ਹੁੰਦਾ ਤੇ ਭਗਤ ਬੇਣੀ ਜੀ ਇੱਥੇ ਕਹਿੰਦੇ ਬੇਣੀ ਕਹੈ ਸੁਣੋ ਰੇ ਭਗਤੋ ਇਸ ਪੰਕਤੀ ਦੇ ਵਿੱਚ ਸਾਰਾਂਸ਼ ਹੈ ਸਾਰ ਇਹਦਾ ਤੱਤ ਕੱਢਿਆ ਭਗਤ ਬੇਣੀ ਜੀ ਕਹਿੰਦੇ ਹੇ ਗੁਰੂ ਕੇ ਸਿੱਖੋ ਭਗਤ ਜਨੋ ਧਿਆਨ ਨਾਲ ਇਸ ਗੱਲ ਨੂੰ ਸੁਣੋ ਮਰਨ ਮੁਕਤ ਕਿਨ ਪਾਈ ਹੁਣ ਦੱਸੋ ਇਸ ਬੰਦੇ ਨੂੰ ਮੁਕਤੀ ਮਰਨ ਤੋਂ ਬਾਅਦ ਕਿਤੋਂ ਮਿਲਣੀ ਹੁਣ ਕਿਵੇਂ ਮੁਕਤੀ ਲਏਗਾ ਕਿਵੇਂ ਪੜੇਗਾ ਜਪਜੀ ਸਾਹਿਬ ਇਹਦਾ ਮਤਲਬ ਇਹ ਸਾਰੀ ਉਮਰ ਦੇ ਸ਼ੁਰੂ ਵਿਚ ਤੂੰ ਧਰਮ ਕਮਾ ਸੱਚ ਤੇ ਤੁਰ ਮਰਨ ਤੋਂ ਬਾਅਦ ਕਿਸੇ ਮੁਕਤੀ ਨਹੀਂ ਦੇਣੀ ਵੀ ਹੁਣ ਇਹਦਾ ਤੁਸੀਂ ਅਰਦਾਸ ਕਰਦੇ ਹੋ ਵੱਡੀ ਤੇ ਸਾਰੀ ਦੁਨੀਆ ਇਕੱਠੀ ਕਰਕੇ ਤੇ ਜਲੇਬ ਪਵਾ ਦਿਓ ਕਹਿੰਦੇ ਮੁਕਤ ਹੋ ਜਾਏਗਾ ਮੁਕਤ ਤੇ ਆਪਣੇ ਕੰਮਾਂ ਨਾਲ ਹੋਣਾ ਕੰਮ ਕਿਹੜੇ ਕੀਤੇ ਨੇ ਇਸ ਕਰਕੇ ਕਹਿੰਦੇ ਮਰਨ ਮੁਕਤ ਕਿਨ ਪਾਈ ਮਰਨ ਤੋਂ ਬਾਅਦ ਮੁਕਤੀ ਥੋੜਾ ਮਿਲਣੀ ਹੈ ਆ ਹੁਣ ਜਿਉਂਦਿਆਂ ਜਿਵੇਂ ਦੇ ਕੰਮ ਕਰਾਂਗੇ ਉਸ ਢੰਗ ਨਾਲ ਅਗਲਾ ਜਿਹੜਾ ਸ਼ਬਦ ਇੱਕ ਸ੍ਰੀ ਰਾਗ ਵਿਚ ਇੱਕ ਸ਼ਬਦ ਰਵਿਦਾਸ ਜੀ ਦਾ ਕੇਵਲ ਇਸ ਰਾਗ ਵਿਚ ਹੈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਇਹ ਉਹ ਲੋਕ ਨੇ ਜਿਹੜੇ ਰੱਬ ਨਾਲ ਇੱਕ ਮਿਕ ਹੋ ਗਏ ਨੇ ਜਿਹੜੇ ਮੁਕਤ ਹੋ ਗਏ ਨੇ ਰਵਿਦਾਸ ਜੀ ਕਹਿੰਦੇ ਹੈ ਵਾਹਿਗੁਰੂ ਤੂੰ ਤੇ ਮੈਂ ਵੱਖਰੇ ਨਹੀਂ ਹੋਏ ਮੈਂ ਤੂੰ ਹੋ ਗਿਆ ਤੇ ਤੂੰ ਮੈਂ ਹੋ ਗਿਆ ਦੋਵੇਂ ਇੱਕ ਹੋ ਗਏ ਮੋਹੀ ਤੋਹੀ ਮੈਂ ਤੂੰ ਬਣ ਗਿਆ ਅਸੀਂ ਵੱਖਰੇ ਨਹੀਂ ਅੰਤਰ ਕੈਸਾ ਕਹਿੰਦੇ ਸਾਡੇ ਵਿਚ ਕਿਹੜਾ ਹੁਣ ਫਰਕ ਹੈ ਕਹਿੰਦੇ ਕਣਕ ਕਟਿਕ ਜਲ ਤਰੰਗ ਜੈਸਾ ਕਣਕ ਦੇ ਅਰਥ ਨੇ ਸੋਨਾ ਕਟਿਕ ਕਟਿਕ ਦਾ ਅਰਥ ਹੈ ਕੜਾ ਜਿਵੇਂ ਕਟਕ ਦਾ ਅਰਥ ਹੈ ਗਹਿਣੇ ਜਿਵੇਂ ਸੋਨੇ ਦੀ ਡਲੀ ਤੇ ਸੋਨੇ ਦੇ ਗਹਿਣੇ, ਕੋਈ ਕੜਾ, ਮੁੰਦੀ, ਛਾਪ, ਉਹ ਨਾਂ ਵੱਖਰੇ ਵੱਖਰੇ ਨੇ ਪਰ ਹੈ ਸਾਰਾ ਸੋਨਾ ਹੀ। ਇਸ ਤਰ੍ਹਾਂ ਮੈਂ ਤੇਰੇ ਤੋਂ ਵੱਖਰਾ ਨਹੀਂ, ਭਾਵੇਂ ਮੈਂ ਮਨੁੱਖ ਹਾਂ ਪਰ ਮੈਂ ਤੇਰਾ ਹੀ ਇੱਕ ਹਿੱਸਾ, ਜਲ ਤਰੰਗ ਜੈਸਾ। ਜਿਵੇਂ ਪਾਣੀ ਦੀ ਛੱਲ ਪਾਣੀ ਤੋਂ ਵੱਖਰੀ ਨਹੀਂ, ਉਹਦੇ ਤੋਂ ਹਵਾ ਚੱਲ ਕਰਕੇ ਵੱਖਰੀ ਲੱਗਦੀ ਏ, ਉਹਦਾ ਹੀ ਰੂਪ ਏ। ਇਸ ਤਰ੍ਹਾਂ ਤੇਰੇ ਪਿਆਰੇ ਤੇਰੇ ਵਰਗੇ ਹੋ ਜਾਂਦੇ ਨੇ। ਤੇ ਫਿਰ ਵਾਹਿਗੁਰੂ ਨੇ ਫਿਰ ਕਾਰਨ ਦੱਸਿਆ, ਉਹਦੇ ਨਾਲ ਇੱਕ ਮੇ ਕਾਪਾਂ ਕਿਉਂ ਨਹੀਂ ਹੁੰਦੇ, ਉਹਦੇ ਵਿੱਚ ਜਿਹੜੀ ਰੁਕਾਵਟ ਏ ਉਹ ਪਾਪ ਏ, ਵਿੱਚ ਪਾਪ ਹੋਣ ਕਰਕੇ ਸਾਡੇ ਉਹਦੇ ਨਾਲ ਸਾਡੀ ਇੱਕ ਮਿਕਤਾ ਨਹੀਂ ਹੁੰਦੀ। ਤੇ ਭਗਤ ਜੀ ਨੇ ਫਿਰ ਤਰੀਕਾ ਦੱਸਿਆ, ਕਹਿੰਦੇ ਫਿਰ ਹੁਣ ਅਰਦਾਸ ਕਰੋ ਉਹਦੇ ਅੱਗੇ। ਅਰਦਾਸ ਕੀ ਕਰਨੀ ਏ? ਕਹਿੰਦੇ ਹੇ ਵਾਹਿਗੁਰੂ, ਜੋ ਪੈ ਹਮ ਨਾ ਪਾਪ ਕਰਨ ਤਾ ਅਹੇ ਅਨੰਤਾ। ਕਹਿੰਦੇ ਹੇ ਵਾਹਿਗੁਰੂ ਅਨੰਤ ਪਰਮੇਸ਼ਰ ਜੀ, ਜੇ ਅਸੀਂ ਪਾਪ ਨਾ ਕਰਦੇ ਤਾਂ ਪਤਿਤ ਪਾਵਨ ਨਾਮ ਕੈਸੇ ਹੁੰਦਾ, ਤੇਰਾ ਨਾਮ ਪਤਿਤ ਪਾਵਨ ਕਿਵੇਂ ਹੋਣਾ ਸੀ? ਵੀ ਤੂੰ ਪਤਿਤਾਂ ਨੂੰ ਪਾਪੀਆਂ ਨੂੰ ਤਾਰ ਦੇਣਾ, ਇਹ ਨਾਂ ਆਇਆ ਨਾ ਵਾਹਿਗੁਰੂ ਦਾ। ਕਹਿੰਦੇ ਇਹ ਨਾਂ ਤਾਂ ਟਿਕਿਆ ਜੇ ਅਸੀਂ ਪਾਪੀ ਸਾਂ, ਤੇ ਤਾਂ ਤੈਨੂੰ ਗਿਆ ਵੀ ਪਾਪ ਲਾਉਣ ਵਾਲਾ। ਜੇ ਅਸੀਂ ਪਾਪ ਹੀ ਨਾ ਕਰਦੇ ਤੇ ਫਿਰ ਤੈਨੂੰ ਪਤਿਤ ਪਾਵਨ ਕਿੰਨੇ ਕਹਿਣਾ ਸੀ? ਇਹ ਹੁਣ ਜੇ ਤੇ ਹੋਵੇ ਬੰਦਾ ਚੰਗੀ ਨੀਅਤ ਵਾਲਾ, ਉਹਦੇ ਵਾਸਤੇ ਤੇ ਫਾਇਦਾ ਹੈ। ਤੇ ਜੇ ਕੋਈ ਦੂਜੇ ਪਾਸੇ ਅਰਥ ਲਾ ਲਵੇ, ਉਹ ਕਵੇ ਵੀ ਜਦੋਂ ਤੂੰ ਪਾਪ ਲਾਉਣ ਵਾਲਾ ਤੇ ਅਸੀਂ ਪਾਪ ਕਰੀਏ ਕਿਉਂ ਨਾ? ਜੇ ਗੁਰੂ ਰਾਮਦਾਸ ਜੀ ਤੁਸੀਂ ਸਰੋਵਰ ਬਣਾਇਆ ਪਾਪ ਲਾਉਣ ਲਈ, ਤੇ ਆਪਾਂ ਠੇਕੇ ਖੋਲ ਖੋਲ ਕੇ ਸਾਲ ਪੀਵੀਏ ਸ਼ਰਾਬ, ਤੇ ਸਾਲ ਬਾਅਦ ਦੀਵਾਲੀ ਨੂੰ ਜਾ ਨਹਾਵਾਂਗੇ ਤੇ ਸਾਲ ਦੀ ਸ਼ਰਾਬ ਲੈ ਗਈ, ਇਹ ਹੋ ਗਿਆ ਗਲਤ ਕੰਮ, ਗਲਤ ਅਰਥ। ਤਾਂ ਹੀ ਹੋਇਆ ਨਾ, ਏਡਾ ਵੱਡਾ ਸਰੋਵਰ ਦਿੱਤਾ ਸੀ ਗੁਰੂ ਰਾਮਦਾਸ ਜੀ ਨੇ, ਅੰਮ੍ਰਿਤ ਜਲ ਦਾ, ਸ਼ਰਾਬ ਭਰ ਕੇ ਨਹੀਂ ਸੀ ਦਿੱਤਾ ਉਹਨਾਂ ਨੇ। ਪਰ ਆਪਾਂ ਕੀ ਕੀਤਾ? ਗਲੀ ਗਲੀ ਵਿੱਚ ਠੇਕੇ ਖੋਲ ਦਿੱਤੇ, ਲੋਕਾਂ ਨੂੰ ਸ਼ਰਾਬ ਨਾਲ ਨਵਾਇਆ, ਤੇ ਫਿਰ ਕਿਹਾ ਜੀ ਹੁਣ ਯਾਤਰਾ ਕਰੋ, ਗੁਰਦੁਆਰਿਆਂ ਦੀ ਟਿਕਟਾਂ ਨਹੀਂ ਲੈਂਦੇ ਤੁਹਾਡੇ ਕੋਲੋਂ। ਪਹਿਲਾਂ ਭੁੱਕੀ ਖਵਾਈ, ਸ਼ਰਾਬ ਪਿਆਇਆ, ਫਿਰ ਕਹਿੰਦੇ ਜੀ ਤੁਸੀਂ ਹੁਣ ਜਾਓ ਜਿਹੜੇ ਮਰਜ਼ੀ ਭਾਵੇਂ ਗੁਰਦੁਆਰੇ ਦਰਸ਼ਨ ਕਰਕੇ ਆਓ, ਤੇ ਆ ਠੇਕਿਆਂ ਵਾਲੇ ਪੈਸੇ ਸਾਡੇ ਘਰ ਆ ਗਏ ਤੇ ਪਾਪ ਤੁਹਾਡੇ ਗੁਰਦੁਆਰੇ ਲੈ ਜਾਣੇ ਨੇ, ਕੰਮ ਬਰਾਬਰ ਹੋ ਗਏ। ਇਹ ਅਰਥ ਅਸੀਂ ਆਪ ਕੱਢੇ। ਪਰ ਇੱਥੇ ਰੱਬ ਦੇ ਪਿਆਰੇ ਕਹਿੰਦੇ, ਜਿਹੜੇ ਅੱਗੋਂ ਗੁਨਾਹਾਂ ਤੋਂ ਤੋਬਾ ਕਰ, ਕਹਿੰਦੇ ਪਤਿਤ ਪਾਵਨ ਨਾਮ ਕੈਸੇ ਹੁੰਦਾ। ਵਾਹਿਗੁਰੂ ਜੇ ਅਸੀਂ ਪਾਪ ਕੀਤੇ ਨੇ, ਤੂੰ ਪਾਪ ਲਾਉਣ ਵਾਲਾ, ਸਾਨੂੰ ਹੁਣ ਪਾਪ ਰਹਿਤ ਕਰਦੇ ਰਹੋ। ਤੁਮ ਜੋ ਨਾਇਕ ਆਛੋ ਅੰਤਰ ਜਾਮੀ, ਤੈਨੂੰ ਨਾਇਕ ਮਾਲਕ ਕਹਿੰਦੇ ਨੇ, ਤੂੰ ਅੰਤਰ ਜਾਮੀ ਹੈ। ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ। ਹੇ ਵਾਹਿਗੁਰੂ, ਸਾਡੇ ਤੋਂ ਬਿਨਾਂ ਤੈਨੂੰ ਕਿੰਨੇ ਜਾਣਨਾ ਸੀ, ਤੇ ਤੇਰੇ ਤੋਂ ਬਿਨਾਂ ਸਾਨੂੰ ਕਿੰਨੇ ਜਾਣਨਾ ਸੀ? ਤੇਰੇ ਕਰਕੇ ਸਾਡਾ ਨਾਂ ਚੱਲਿਆ, ਤੇ ਤੇਰਾ ਨਾਮ ਹੀ ਸਾਡੇ ਕਰਕੇ ਚੱਲਦਾ। ਤਾਂ ਹੀ ਕਹਿੰਦੇ ਰੱਬ ਦਾ ਕੋਈ ਭਗਤ ਹੈ। ਇਹ ਪਿਆਰ ਦਾ ਸ਼ਬਦ ਏ, ਇਹ ਲਾਡਾਂ ਵਾਲਾ ਸ਼ਬਦ ਏ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦਾ। ਸਰੀਰ ਅਰਾਧੈ ਮੋਕੋ ਵਿਚਾਰ ਦੇਹੂ, ਕੋਈ ਮਨੁੱਖ, ਕੋਈ ਰੱਬ ਦਾ ਪਿਆਰਾ ਮੈਨੂੰ ਇਹ ਵਿਚਾਰ ਦੇਵੇ ਕਿ ਮੇਰਾ ਸਰੀਰ ਜਿੰਨਾ ਚਿਰ ਹੈ ਮੈਂ ਉਨਾ ਚਿਰ ਨਾਮ ਜਪਦਾ ਰਹਾਂ। ਰਵਿਦਾਸ ਸਮ ਦਲ ਸਮਝਾਵੈ ਕੋ, ਕੋਈ ਗੁਰਮੁਖ ਹੋਵੇ ਜਿਹੜਾ ਮੈਨੂੰ ਸਮਝਾ ਦੇਵੇ ਕਿ ਪਰਮਾਤਮਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਦਲ ਸਾਰਿਆਂ ਦੇ ਵਿੱਚ ਸਮਾਇਆ। ਭਗਤ ਰਵਿਦਾਸ ਜੀ ਇਸ ਸ਼ਬਦ ਦੇ ਵਿੱਚ ਪਿਆਰ ਨਾਲ ਕਹਿੰਦੇ ਨੇ, ਜੇ ਅਸੀਂ ਪਾਪੀ ਹਾਂ ਤੇ ਤੂੰ ਪਾਪ ਲਾਉਣ ਵਾਲਾ, ਕਿਰਪਾ ਕਰ। ਇੱਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਸ੍ਰੀ ਰਾਗ ਦਾ ਅਖੀਰਲਾ ਸ਼ਬਦ ਅੱਗੋਂ ਕੱਲ ਨੂੰ ਮਾਝ ਰਾਗ ਆਰੰਭ ਹੋਵੇਗਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।